ਸਾਹਿਬ ਜੀ ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾ ਬਿਆਬਾ ਜਾਕੋ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾ ਬਿਆਬਾ ਜਾਕੋ ਸਿਮਰਨ ਜੋ ਜੀਵਨ ਬਲਣਾ ਸਰਬ ਜੈਸੀ ਅਰਜਾਰੀ ਨਵ ਖੰਡਨ ਕੋ ਰਾਜ ਕਮਾਵਾ ਅੰਤ ਚਲਾ ਗੁਹਾਰੀ ਗੁਣ ਨਿਧਾਨ ਗੁਣ ਬਿਨ ਹੀ ਗਾਈ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਇਸ ਜਨਮਾ ਨਾਨਕ ਤਿਸ ਬਲਹਾਰੀ ਗੁਣ ਨਿਧਾਨ ਗੁਣ ਨਹੀਂ ਗਾਈ ਜਾ ਕੋ ਕਿਰਪਾ ਧਾਰੀ ਨਾਨਕ ਤਿਸ ਬਲਹਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਖੰਡਾਂ ਬ੍ਰਹਮੰਡਾਂ ਦੇ ਮਾਲਕ ਚਵਰ ਛਤਰ ਤਖ ਦੇ ਮਾਲਕ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਗੁਰੂ ਦੀ ਬਾਣੀ ਦਾ ਕੀਰਤਨ ਦਾ ਆਨੰਦ ਮਾਣ ਰਹੇ ਹੋ। ਇਹੋ ਜਿਹਾ ਸਮਾਂ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਅਥਵਾ ਦੂਰ ਦੁਰਾਡਿਆਂ ਤੋਂ ਦੇਸ਼ ਵਿਦੇਸ਼ਾਂ ਤੋਂ ਗੁਰੂ ਦੀਆਂ ਸਿੱਖ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੀਆਂ ਹਨ। ਗੁਰੂ ਕੇ ਪਾਵਨ ਸਰੋਵਰ ਵਿੱਚ ਬੇਅੰਤ ਸੰਗਤਾਂ ਇਸ਼ਨਾਨ ਕਰਕੇ ਜਨਮਾਂ ਜਨਮਾਂਤਰਾਂ ਦੇ ਪਾਪ ਖੰਡਨ ਕਰਵਾ ਰਹੀਆਂ ਹਨ। ਸਤਿਗੁਰੂ ਦੀ ਬਖਸ਼ਿਸ਼ ਨਾਲ ਇਹ ਸੁਭਾਗ ਪ੍ਰਾਪਤ ਹੁੰਦਾ ਹੈ। ਅੱਜ ਸਤਿਗੁਰੂ ਜੀ ਨੇ ਕਿਰਪਾ ਕੀਤੀ, ਪੰਚਮ ਪਾਤਸ਼ਾਹ ਜੀ ਨੇ ਸਗਨ ਲਿਖਾਈ ਵਾਸਤੇ ਮਹਾਨ ਪਵਿੱਤਰ ਉਪਦੇਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤਾ ਹੈ। ਇਸ ਦੀ ਕਥਾ ਦਾ ਸਮਾਂ ਸੁਭਾਗ ਆਪਾਂ ਨੂੰ ਪ੍ਰਾਪਤ ਹੋਇਆ। ਆਓ ਮਿਲ ਕੇ ਮਨ ਵਰਤੀਆਂ ਚਿੱਤ ਨੂੰ ਇਕਾਗਰ ਕਰੀਏ ਤਾਂ ਕਿ ਸਤਿਗੁਰੂ ਦਾ ਉਪਦੇਸ਼ ਸਾਡੇ ਹਿਰਦੇ ਨੂੰ ਝੋਲੀ ਵਿੱਚ ਪੈ ਸਕੇ, ਸਤਿਗੁਰੂ ਦੀਆਂ ਬਖਸ਼ਾਂ ਸਾਨੂੰ ਪ੍ਰਾਪਤ ਹੋ ਸਕਣ। ਸਾਰੀ ਸੰਗਤ ਗੱਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ।
ਟੋਡੀ ਰਾਜ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 711 ਦੇ ਉੱਪਰ ਸਤਿਗੁਰੂ ਜੀ ਇਹ ਮਹਾਨ ਬਖਸ਼ਿਸ਼ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸ਼ਹੀਦਾਂ ਦੇ ਸਤਿਕਾਰ ਸਰਤਾਜ ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ ਕਿ ਭਾਈ ਜ਼ਿੰਦਗੀ ਦਾ ਸਮਾਂ ਬੀਤ ਰਿਹਾ, ਇਸ ਨੂੰ ਲੇਖੇ ਵਿੱਚ ਲਾਉਣਾ ਚਾਹੀਦਾ। ਤਾਂ ਸਤਿਗੁਰੂ ਦੇ ਪਾਸ ਜਦੋਂ ਗੁਰੂ ਦੀਆਂ ਸਿੱਖ ਸੰਗਤਾਂ ਨੇ ਫਰਿਆਦ ਕੀਤੀ, ਅਰਦਾਸ ਕੀਤੀ ਕਿ ਮਹਾਰਾਜ ਜੀ ਆਪ ਕਿਰਪਾ ਕਰੋ, ਮਿਹਰ ਕਰੋ, ਸਾਡਾ ਸਮਾਂ ਕਿਸ ਢੰਗ ਨਾਲ ਬਤੀਤ ਹੋਵੇ, ਕੀ ਢੰਗ ਉਪਰਾਲੇ ਵਰਤਣੇ ਚਾਹੀਦੇ ਹਨ, ਕੀ ਯਤਨ ਕਰਨੇ ਚਾਹੀਦੇ ਹਨ, ਤਾਂ ਸਤਿਗੁਰ ਨੇ ਦੁਨੀਆਂ ਦੀਆਂ ਉਦਾਹਰਨਾਂ ਦੇ ਕੇ ਕਿਹਾ ਤੇ ਭਾਈ ਧਿਆਨ ਨਾਲ ਇਹਨਾਂ ਗੱਲਾਂ ਨੂੰ ਵਿਚਾਰ ਤਾਂ ਸਤਿਗੁਰੂ ਜੀ ਉਪਦੇਸ਼ ਬਖਸ਼ਦਿਆਂ ਹੋਇਆ ਟੋਡੀ ਰਾਗ ਦੇ ਵਿੱਚ ਆਪ ਬਖਸ਼ਿਸ਼ ਕਰ ਰਹੇ ਹਨ ਹਰ ਬਿਸਰਤ ਸਦਾ ਖੁਆਰੀ ਕਿ ਅਸੀਂ ਪਹਿਲਾਂ ਹੀ ਪਰਮਾਤਮਾ ਨਾਲੋਂ ਵਿਛੜੇ ਹੋਏ ਹਾਂ ਜਿਹਦੇ ਕਰਕੇ 84 ਲੱਖ ਜੂਨਾਂ ਦੀ ਖੁਆਰੀ ਭੋਗਣੀ ਪਈ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਅਸੀਂ ਆਪਣੀ ਕਿਰਤ ਦੇ ਕਾਰਨ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਤਾਂ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਆ ਕਿ ਭਾਈ ਇਸ ਸੰਸਾਰ ਵਿੱਚ ਆ ਕੇ ਵੀ ਜੇ ਪ੍ਰਭੂ ਭਗਤੀ ਤੋਂ ਤੂੰ ਵਾਂਝੇ ਰਹਿ ਗਿਆ ਤੇ ਦੇਖ ਕੋਈ ਰਾਜ ਪ੍ਰਾਪਤ ਹੋ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਧਨ ਦੌਲਤ ਪ੍ਰਾਪਤ ਹੋ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ, ਪਰ ਜੇ ਇੰਨਾ ਕੁਛ ਹੁੰਦਿਆਂ ਹੋਇਆ ਵੀ ਤੂੰ ਪ੍ਰਭੂ ਨਾਮ ਨੂੰ ਵਿਸਾਰ ਦਿੱਤਾ ਤਾਂ ਫਿਰ ਅਖੀਰ ਨੂੰ ਖੁਆਰੀ ਹੋਵੇਗੀ, ਤੇਰੀ ਜੈ ਜੈਕਾਰ ਨਹੀਂ ਹੋਵੇਗੀ। ਕਿਉਂਕਿ ਜੈਕਾਰ ਕੀ ਇਹ ਧਰਮੀਆਂ ਕਾ, ਮਹਾਰਾਜ ਧਰਮੀਆਂ ਦਾ ਜੈ ਜੈਕਾਰ ਕਰਦੇ ਨੇ, ਉਹਨਾਂ ਦੀ ਸੋਭਾ ਦੋ ਸਵਾਈ ਲੋਕ ਪ੍ਰਲੋਕ ਵਿੱਚ ਹੁੰਦੀ ਹੈ, ਪਰ ਜੇ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਤਾਂ ਹਜ਼ੂਰ ਫਰਮਾਉਂਦੇ ਨੇ ਇਸ ਲੋਕ ਵਿੱਚ ਵੀ ਤਾਂ ਪ੍ਰਲੋਕ ਵਿੱਚ ਵੀ ਖੁਆਰੀ ਹੋਵੇਗੀ। ਸਤਿਗੁਰੂ ਜੀ ਕਿਰਪਾ ਕਰੋ, ਜਿਵੇਂ ਅਸੀਂ ਪਦਾਰਥਾਂ ਵਿੱਚ ਭੁੱਲ ਜਾਂਦੇ ਹਾਂ, ਦੁਨੀਆਂ ਦੀ ਪ੍ਰਦਰਸ਼ਨੀ ਵਿੱਚ ਭੁੱਲ ਜਾਂਦੇ ਹਾਂ, ਮੋਹ ਮਾਇਆ ਦੇ ਲਾਲਚ ਵਿੱਚ ਪੈ ਜਾਂਦੇ ਹਾਂ, ਤੇ ਫਿਰ ਪਰਮਾਤਮਾ ਦਾ ਨਾਮ ਜਪਦਿਆਂ ਜਪਦੇ ਵੀ ਸਾਨੂੰ ਇਹ ਵਿਕਾਰ ਛੱਡਦੇ ਨਹੀਂ। ਆਪ ਜੀ ਰਹਿਮਤ ਕਰੋ, ਕਿਰਪਾ ਕਰੋ, ਇਹਨਾਂ ਤੋਂ ਛੁਟਕਾਰਾ ਕਿਵੇਂ ਪ੍ਰਾਪਤ ਹੋ ਸਕਦਾ ਹੈ? ਤੇ ਸਤਿਗੁਰੂ ਪਾਤਸ਼ਾਹ ਵੀ ਫਰਮਾਉਂਦੇ ਹਨ ਕਿ ਭਾਈ ਉਹਨਾਂ ਪ੍ਰਭੂ ਦੇ ਭਗਤਾਂ ਨੂੰ, ਉਹਨਾਂ ਜਗਿਆਸੂਆਂ ਨੂੰ, ਉਹਨਾਂ ਗੁਰਸਿੱਖਾਂ ਨੂੰ, ਉਹਨਾਂ ਜੀਵਾਂ ਨੂੰ ਇਹ ਵਿਕਾਰ ਧੋਖਾ ਨਹੀਂ ਦੇ ਸਕਦੇ, ਇਹ ਦੁਨੀਆਂ ਵੀ ਧੋਖਾ ਨਹੀਂ ਦੇ ਸਕਦੀ, ਉਹਨਾਂ ਨੂੰ ਵੱਡੇ ਵੱਡੇ ਰਾਜ ਸੱਤਾ ਦੇ ਮਾਲਕ ਲੋਕ ਵੀ ਧੋਖਾ ਨਹੀਂ ਦੇ ਸਕਦੇ। ਮਹਾਰਾਜ ਕਹਿੰਦੇ ਇਹਨਾਂ ਨੂੰ ਤਾਂ ਜਨਮ ਲੋਕ ਵੀ ਧੋਖਾ ਨਹੀਂ ਦੇ ਸਕਦੇ, ਤਾਂ ਕੋਈ ਧੋਖਾ ਕਹਾਂ ਵੀ ਆਪਾਂ ਉਹਨਾਂ ਨੂੰ ਕੋਈ ਨਹੀਂ ਸਕਦਾ, ਧੋਖਾ ਮੇਰੇ ਵੀ ਨਹੀਂ ਆ ਸਕਦਾ, ਉਹਨਾਂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ।
ਜਾ ਓਟ ਤੁਹਾਰੀ,
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਹਨਾਂ ਨੇ ਹੇ ਪ੍ਰਭੂ ਪਰਮਾਤਮਾ ਤੇਰੀ ਓਟ ਲੈ ਲਈ, ਤੇਰੀ ਓਟ ਤਕਾ ਲਈ ਜਿਹਨਾਂ ਨੇ, ਉਹਨਾਂ ਨੂੰ ਕੋਈ ਧੋਖਾ ਨਹੀਂ ਦੇ ਸਕਦਾ। ਇਸ ਵਾਸਤੇ ਇੱਕੋ ਇੱਕ ਪਰਮਾਤਮਾ ਦੇ ਨਾਮ ਦੀ ਓਟ ਤਕਾਉਣੀ ਚਾਹੀਦੀ ਹੈ, ਹੋਰ ਮੜੀਆਂ ਨਿਸ਼ਾਨੀਆਂ ਦੇ ਵਿੱਚ ਆਪਣਾ ਜੀਵਨ ਬਰਬਾਦ ਨਹੀਂ ਕਰਨਾ ਚਾਹੀਦਾ। ਕੇਵਲ ਸਤਿਗੁਰੂ ਦਾ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਮਹਾਰਾਜ ਨੇ, ਗੁਰੂ ਤੇ ਸਿੱਖ ਕਹਾਉਣ ਵਾਲੇ ਅੰਮ੍ਰਿਤ ਵਲੇਖਣ, ਨਾਮ ਜਪਣ, ਵਾਹਿਗੁਰੂ ਦੀ ਬੰਦਗੀ ਕਰਨ, ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ, ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ, ਇਹ ਸਾਨੂੰ ਬਖਸ਼ਿਸ਼ ਕੀਤੀਆਂ ਮਹਾਰਾਜ ਨੇ। ਇਸ ਕਰਕੇ ਉਸਦੀ ਓਟ ਤਕਾਉਣੀ ਚਾਹੀਦੀ ਹੈ ਪਰਮਾਤਮਾ ਦੀ। ਕਿਰਪਾ ਕਰ ਰਹੇ ਹਨ,
ਬਿਨ ਸਿਮਰਨ ਜੋ ਜੀਵਨ ਬਲਣਾ।
ਮਹਾਰਾਜ ਸੱਚੀ ਪਾਤਸ਼ਾਹ ਜੀ ਬਹੁਤ ਉਮਰ ਪਈ ਹੈ, ਪ੍ਰਭੂ ਦਾ ਸਿਮਰਨ ਤਾਂ ਕਦੇ ਵੀ ਕੀਤਾ ਜਾ ਸਕਦਾ ਹੈ। ਮਹਾਰਾਜ ਕਹਿੰਦੇ ਭਾਈ ਸਮਾਂ ਬੀਤ ਰਿਹਾ, ਹੋ ਸਕਦਾ ਉਮਰ ਬਹੁਤ ਲੰਮੀ ਹੋਵੇ, ਪਰ ਇਹ ਵੀ ਹੋ ਸਕਦਾ ਕਿ ਉਮਰ ਬਹੁਤੀ ਲੰਮੀ ਨਾ ਹੋਵੇ। ਹਰ ਜਪਦਿਆਂ ਖੇਲ ਢਿੱਲਣਾ ਕਿ ਚਾਹੀ ਮੇਰੀ ਜਿੰਦੜੀ ਏ, ਮੈਂ ਤੂੰ ਕੀ ਜਾਪਾ ਸਾਹ ਹੋਇਆ ਕਿ ਮੈਂ ਆਵਾ ਰਾਮ, ਪਤਾ ਨਹੀਂ ਸਾਹ ਆਉਣਾ ਕਿ ਨਹੀਂ ਆਉਣਾ, ਪਰ ਮੰਨ ਵੀ ਲਈਏ ਕਿ ਉਮਰ ਬਹੁਤ ਲੰਮੀ ਹੋ ਜਾਵੇਗੀ। ਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਫਰਮਾਉਂਦੇ ਨੇ ਬਿਨ ਸਿਮਰਨ ਜੋ ਜੀਵਨ ਬਲਣਾ, ਕਹਿੰਦੇ ਭਾਈ ਬਿਨਾਂ ਸਿਮਰਨ ਤੋਂ ਈਰਖਾ ਦੀ ਅੱਗ ਵਿੱਚ ਜਿਵੇਂ ਚੁੱਲ੍ਹਿਆਂ 'ਚ ਬਲਣ ਬਲਦਾ ਨਾ, ਕਹਿੰਦੇ ਇਸ ਤਰ੍ਹਾਂ ਜਿਹੜੀ ਜੀਵ ਆਤਮਾ ਹੈ ਈਰਖਾ ਦੇ ਵਿੱਚ ਹੀ ਸੜੀ ਜਾਂਦੀ ਹੈ, ਵਿਕਾਰਾਂ ਦੇ ਵਿੱਚ ਭੁੱਜ ਰਹੀ ਹੈ, ਬਿਨਾਂ ਸਿਮਰ ਤੋਂ ਇਹ ਜੀਵ ਆਤਮਾ ਦਾ ਟਿਕਾਣਾ ਨਹੀਂ, ਇਸ ਲੰਮੀ ਉਮਰ ਦਾ ਕੋਈ ਫਾਇਦਾ ਨਹੀਂ। ਬਿਨ ਸਿਮਰ ਜੋ ਜੀਵਨ ਬਲਣਾ, ਬਿਨਾਂ ਸਿਮਰ ਤੋਂ ਕਹਿੰਦੇ ਭਾਈ ਇਹ ਜਿਹੜਾ ਸਾਡਾ ਜੀਵਨ ਹੈ ਇੱਕ ਬਾਲਣ ਦੀ ਤਿਆਈ ਹੈ।
ਅਰਜਾ
ਤੇ ਭਾਵੇਂ ਸੱਪਾਂ ਦੀ ਬੜੀ ਹੁੰਦੀ ਹੈ, ਬਹੁਤ ਵੱਡੀ ਉਮਰ ਭੋਗ ਲੈਂਦੇ ਨੇ, ਪਰ ਜਿਹੜੇ ਅਜਗਰ ਸੱਪ ਹੁੰਦੇ ਨੇ ਇਹਨਾਂ ਦੀ ਉਮਰ ਬਹੁਤੀ ਲੰਮੀ ਲੰਮੀ ਗਈ ਆ। ਜਿਵੇਂ ਜਿਵੇਂ ਇਹਦੀ ਉਮਰ ਵੱਧਦੀ ਹੈ ਉਵੇਂ ਉਵੇਂ ਇਸਦੀ ਜ਼ਹਿਰ ਵੀ ਵੱਧਦੀ ਹੈ, ਅਤੇ ਜ਼ਹਿਰ ਵੱਧਦਿਆਂ ਵੱਧਦਿਆਂ ਉਸ ਅਖੀਰਲੀ ਉਮਰ ਦੇ ਵਿੱਚ ਇੰਨਾ ਔਖਾ ਹੁੰਦਾ ਸੱਪ ਕਿ ਆਪਣੀ ਜ਼ਹਿਰ ਨਾਲ ਹੀ ਬਹੁਤ ਦੁਖੀ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਭਾਈ ਬਿਨਾਂ ਸਿਮਰਨ ਤੋਂ ਤੇਰੇ ਅੰਦਰ ਵਿਸ਼ਿਆਂ ਦੀ ਅੱਗ, ਈਰਖਾ ਦੀ ਅੱਗ, ਅਸਤ ਤ੍ਰਿਸ਼ਨਾ ਦੀ ਅੱਗ ਵੱਧਦੀ ਜਾਏਗੀ। ਮਤਾਂ ਸਮਝ ਕੇ ਹੋਰ 10 ਸਾਲਾਂ ਨੂੰ ਘੱਟ ਜਾਏਗੀ, ਘਟੇਗੀ ਨਹੀਂ। ਮਹਾਰਾਜ ਜੀ ਫਰਮਾਉਂਦੇ ਨੇ ਸਰਬ ਜੈਸੇ ਅਰ ਜਾਰੀ, ਕਿ ਜਿਵੇਂ ਅਰਜ ਹੈ ਨਾ ਸੱਪਾਂ ਦੀ, ਉਹਨਾਂ ਦੀ ਜ਼ਹਿਰ ਵੱਧਦੀ ਹੈ, ਇਸ ਤਰ੍ਹਾਂ ਤੇਰੇ ਅੰਦਰ ਬਿਨਾਂ ਪ੍ਰਭ ਦੇ ਨਾਮ ਤੋਂ, ਪਰਮਾਤਮਾ ਦੇ ਨਾਮ ਤੋਂ ਬਗੈਰ ਤੇਰੀ ਜਿਹੜੀ ਆਰਜ਼ੂ ਲੰਬੀ ਭਾਵੇਂ ਹੋ ਜਾਵੇ, ਪਰ ਤੂੰ ਵਿਸ਼ਿਆਂ ਦੇ ਵਿੱਚ ਸੜਦਾ ਰਹੇਗਾ, ਸ਼ਾਂਤੀ ਦੇ ਵਿੱਚ ਮਨ ਨਹੀਂ ਆਵੇਗਾ।
ਨਵ ਖੰਡਨ ਕੋ ਰਾਜ ਕਮਾਵਾ।
ਮਹਾਰਾਜ ਜੀ ਰਾਜ ਦੇ ਸੁੱਖ ਹੋਣ, ਸਾਡੇ ਕੋਲ ਸਹੂਲਤਾਂ ਹੋਣ, ਤੇ ਫਿਰ ਤਾਂ ਲੋਭ ਵੀ ਰਹਿ ਜਾਂਦਾ ਪਦਾਰਥਾਂ ਦਾ। ਜੇ ਆਪਣੀ ਲੋੜ ਤੋਂ ਵੱਧ ਪਦਾਰਥ ਪਹਿਲਾਂ ਹੀ ਹੋਣ ਤੇ ਸਤਿਗੁਰੂ ਜੀ ਫਿਰ ਤਾਂ ਨਹੀਂ ਇਹ ਜਿਹੜੇ ਵਿਕਾਰ ਸਾਨੂੰ ਹੋ ਸਕਦੇ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਵੀ ਕਿਰਪਾ ਕਰਦੇ ਨੇ। ਨਾਮ ਖੰਡਨ ਕੋ ਰਾਜ ਕਮਾਵਾ, ਇੱਕ ਸਟੇਟ ਦਾ ਰਾਜ ਨਹੀਂ, ਅਸੀਂ ਤਾਂ ਸਟੇਟ ਦੇ ਰਾਜ 'ਚ ਹੀ ਉਲਝ ਜਾਂਦੇ ਹਾਂ। ਕਹਿੰਦੇ ਦੇਸ਼ ਦਾ ਰਾਜ ਨਹੀਂ, ਨਵ ਖੰਡਨ ਕੋ ਰਾਜ ਕਮਾਵਾ। ਕਹਿੰਦੇ ਨਵਾਂ ਖੰਡਾਂ ਦਾ ਭਾਵੇਂ ਜਿੰਨੇ ਬ੍ਰਹਮੰਡ ਧਰਤੀ ਦੇ, ਕਹਿੰਦੇ ਇਹਨਾਂ ਦਾ ਇਹਨਾਂ ਦੇ ਉੱਪਰ ਵੀ ਤੇਰਾ ਹੁਕਮ ਚੱਲੇ, ਅਮਰ ਤੇਰਾ ਹੀ ਚੱਲੇ, ਤੇਰਾ ਇੱਥੇ ਹੁਕਮ ਚੱਲਦਾ ਹੋਵੇ, ਨਵਾਂ ਖੰਡਾਂ ਦੇ ਵਿੱਚ ਤੇਰਾ ਰਾਜ ਹੋਵੇ।
ਅੰਤ ਚਲਾ ਹਾਰੇ,
ਕਹਿੰਦੇ ਅੰਤ ਨੂੰ ਭਾਈ ਇਹ ਰਾਜ ਤਾਂ ਕਮਾ ਲਵੇਗਾ। ਜੇ ਪਰਮਾਤਮਾ ਦਾ ਨਾਮ ਨਾ ਨਾ ਜਪਿਆ, ਇਹ ਨਾਮ ਜਪਣ ਵਾਲੇ ਵਾਸਤੇ ਤੈਨੂੰ ਪਰਮਾਤਮਾ ਨੇ ਨੌ ਨਰਹੀ ਨਰਾਣੀ ਦੇਹ ਦਿੱਤੀ ਸੀ। ਹਾਂ, ਤੂੰ ਰਾਜ ਕਮਾ ਕੇ ਤੂੰ ਆਪਣੇ ਧਰਮ ਦੀ ਸੇਵਾ ਕਰਦਾ, ਧਾਰਮਿਕ ਸਥਾਨਾਂ ਦੀ ਸੇਵਾ ਕਰਦਾ, ਧਾਰਮਿਕ ਭਗਤਾਂ ਦੀ ਸੇਵਾ ਕਰਦਾ, ਤੂੰ ਧਾਰਮਿਕ ਕਰਮ ਕਰਦਾ, ਤੂੰ ਅੰਮ੍ਰਿਤ ਵੇਲੇ ਉੱਠਦਾ, ਧਰਮ ਨੂੰ ਗ੍ਰਹਿਣ ਕਰਦਾ, ਧਰਮ ਨੂੰ ਧਾਰਨ ਕਰਦਾ, ਫਿਰ ਤਾਂ ਤੇਰਾ ਇਹ ਜੀਵਨ ਤੇ ਤੇਰਾ ਰਾਜ ਸਤਾ ਤੇਰਾ ਰਾਜ ਭਾਗ ਕੰਮ ਵਿੱਚ ਸੀ। ਤੇ ਜੇ ਰਾਜ ਭਾਗ ਪ੍ਰਾਪਤ ਕਰਕੇ ਅਨਰਥ ਹੀ ਕਰਦਾ ਰਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤ ਚੱਲੇ ਗੋਹਾਰੀ, ਅੰਤ ਨੂੰ ਭਾਈ ਇਹ ਸੰਸਾਰ ਤੋਂ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਚਲਿਆ ਜਾਏਗਾ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ।
ਸੱਚੇ ਪਾਤਸ਼ਾਹ ਜੀ ਫਿਰ ਰਾਜ ਪ੍ਰਾਪਤ ਕਰਕੇ ਵੀ ਇਸ ਸੰਸਾਰ ਤੋਂ ਹਾਰ ਕੇ ਜਾਵਾਂਗੇ, ਬਹੁਤ ਲੰਮੀਆਂ ਉਮਰਾਂ ਕਰਕੇ ਵੀ ਸੱਪ ਦੀ ਲਿਆਈ ਈਰਖਾ ਵਿੱਚ ਸੜਦੇ ਰਹਾਂਗੇ, ਤੇ ਫਿਰ ਕਿਹੜਾ ਤਰੀਕਾ ਹੈ, ਕਿਹੜੇ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ, ਆਤਮਿਕ ਸੁੱਖ ਮਿਲ ਸਕਦਾ ਹੈ, ਆਤਮਿਕ ਸ਼ਾਂਤੀ ਮਿਲ ਸਕਦੀ ਹੈ, ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ, ਭੇਤਤਾ ਪ੍ਰਾਪਤ ਹੋ ਸਕਦੀ ਹੈ, ਤਾਂ ਸਤਿਗੁਰੂ ਜੀ ਇਹ ਕਿਰਪਾ ਕਰੋ। ਤਾਂ ਹਜ਼ੂਰ ਫਰਮਾਉਂਦੇ ਨੇ ਗੁਣ ਨਿਧਾਨ ਗੁਣ ਤੋਂ ਨਹੀਂ ਗਾਏ। ਕਹਿੰਦੇ ਭਾਈ ਉਸ ਪਰਮਾਤਮਾ ਦੇ ਗੁਣਾਂ ਦਾ ਖਜ਼ਾਨਾ ਬਹੁਤ ਵੱਡਾ, ਤੂੰ ਸਭ ਨੂੰ ਦਿੱਤਾ ਹੈ। ਸਤਿਗੁਰੂ ਨੇ ਸਾਨੂੰ ਹੁਕਮ ਕੀਤਾ, ਕਹਿੰਦੇ ਭਾਈ ਜਰਾ ਕੁ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਕਿ ਕਿੱਡਾ ਵੱਡਾ ਖਜ਼ਾਨਾ ਪਿਆ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੀ ਮਨ ਪਾਇਆ ਨਿਧਾਨਾ, ਰਤਨ ਲਾਲ ਤਾਕ ਹੈ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ ਭਰੇ ਪਏ ਭੰਡਾਰੇ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਪਰ ਇਹ ਜੋ ਪ੍ਰਭੂ ਦੇ ਗੁਣ ਨੇ, ਸ਼ੁਭ ਗੁਣ ਨੇ, ਸਤ ਸੰਤੋਖ ਦਇਆ ਧੀਰ ਜਖਿਮਾ ਵਿਚਾਰ ਵਿਵੇਕ ਬੁੱਧੀ ਗਿਆਨ ਵਿਚਾਰ, ਇਹ ਕਿੱਥੋਂ ਪ੍ਰਾਪਤ ਹੋਣੇ? ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਇਹਨਾਂ ਗੁਣਾਂ ਦੀ ਪੜਚੋਲ ਉਹ ਹੀ ਕਰ ਸਕਦਾ ਹੈ।
ਆਗੋ ਕਿਰਪਾ ਧਾਰੀ,
ਜਿਹਨਾਂ ਉੱਪਰ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ, ਕਿਰਪਾ ਕਰਕੇ ਸਤਿਗੁਰੂ ਜੀ ਨੇ ਗੁਰਸਿੱਖਾਂ ਦੇ ਘਰ ਦਾ ਜਨਮ ਦੇ ਦਿੱਤਾ ਤੇ ਰਾਹ ਦਿਖਾ ਦਿੱਤਾ ਕਿ ਭਾਈ ਇੱਥੇ ਕੋਈ ਜਾਤ ਦਾ ਫਰਕ ਨਹੀਂ, ਕੋਈ ਵਿਦਿਆ ਦਾ ਫਰਕ ਨਹੀਂ, ਕੋਈ ਰੰਗ ਰੂਪ ਦਾ ਫਰਕ ਨਹੀਂ, ਕੋਈ ਇਸਤਰੀ ਪੁਰਸ਼ ਦਾ ਫਰਕ ਨਹੀਂ, ਜਿਹੜਾ ਵੀ ਚਾਹੇ ਉਹ ਪੰਜਾਂ ਪਿਆਰਿਆਂ ਦੇ ਪੇਸ਼ ਹੋਵੇ, ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਧੰਨ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਆਪਣਾ ਆਪ ਸਤਿਗੁਰੂ ਨੂੰ ਸਮਰਪਿਤ ਕਰਦੇ ਹੋਵੇ ਤੇ ਪੰਜ ਪਿਆਰੇ ਜੋ ਰਹਿਤ ਦੱਸਦੇ ਹਨ ਉਸ ਰਹਿਤ ਨੂੰ ਧਾਰਨ ਕਰ ਲਵੇ ਤੇ ਅੰਮ੍ਰਿਤ ਵੇਲੇ ਉੱਠ ਕੇ ਜਪੇ ਨਾਲ ਕਹਿੰਦੇ ਭਾਈ ਇਹ ਕਿਰਪਾ ਹੈ ਤੇ ਕਿਰਪਾ ਕਿਹਦੇ ਤੇ ਕੀਤੀ ਭਾਈ ਦੁਨੀਆਂ 'ਚ ਝਾਤੀ ਮਾਰ ਕੇ ਵੇਖੋ ਅਰਬਾਂ ਦੀ ਗਿਣਤੀ ਵਿੱਚ ਵਿਅਕਤੀ ਨੇ ਜੋ ਇੱਥੇ ਜੀਵ ਨੇ ਮਨੁੱਖਾ ਜਨਮ ਦੇ ਵਿੱਚ ਹੀ ਪਹਿਲੇ ਕਿਰਪਾ ਕਿਹਦੇ ਤੇ ਆ ਹਰ ਇੱਕ ਤੇ ਨਹੀਂ ਹੈ ਕਿਰਪਾ ਹੈ ਸਾਰੇ ਧਰਮਾਂ ਦਾ ਇਹ ਫਲਸਫਾ ਨਹੀਂ ਹੈ ਸਾਧ ਸੰਗਤ ਜੀ ਇਹ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਜਿਹੜਾ ਆਪਣਾ ਰੂਪ ਬਣਾ ਦਿੱਤਾ ਮਹਾਰਾਜ ਨੇ ਕਿਸੇ ਧਰਮ 'ਚ ਕਿਸੇ ਰਹਿਬਰ ਨੇ ਕਿਸੇ ਰਿਸ਼ੀ ਨੇ ਕਿਸੇ ਅਵਤਾਰ ਪੈਗੰਬਰ ਨੇ ਆਪਣਾ ਰੂਪ ਨਹੀਂ ਬਣਾਇਆ ਕਿਤੇ ਕਲਗੀ ਧਰਮ ਵਾਲਾ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਨੂੰ ਆਪ ਅੰਮ੍ਰਿਤ ਛਕਾਇਆ ਉਹਨਾਂ ਦੀ ਪਹਿਲਾਂ ਜਾਤ ਗੋਤ ਹੀ ਖਤਮ ਕਰ ਦਿੱਤੇ ਸਿਰ ਹੀ ਵੱਢ ਦਿੱਤੇ ਜਦੋਂ ਬੰਦਾ ਮਾਰੀ ਜਾਵੇ ਫਿਰ ਤਾਂ ਕੋਈ ਜਾਤ ਗੋਤ ਰਹਿ ਨਹੀਂ ਗਿਆ ਉਹਨਾਂ ਨੂੰ ਫਿਰ ਸੁਰਜੀਤ ਕੀਤਾ ਤੇ ਫਿਰ ਖੰਡੇ ਦਾ ਅੰਮ੍ਰਿਤ ਦਿੱਤਾ ਤੇ ਫਿਰ ਵੀਰ ਆਸਣ ਲਾ ਕੇ ਕਿਹਾ ਖਾਲਸਾ ਜੀ ਹੁਣ ਮੈਨੂੰ ਵੀ ਅੰਮ੍ਰਿਤ ਦਿਓ ਹੈਰਾਨ ਕਿ ਸਤਿਗੁਰੂ ਜੀ ਤੁਸੀਂ ਤੇ ਸਾਨੂੰ ਅੰਮ੍ਰਿਤ ਦਿੱਤਾ ਅਸੀਂ ਸਿੱਖ ਤੁਸੀਂ ਗੁਰੂ ਕਹਿੰਦੇ ਨਹੀਂ ਇੱਕ ਮਰਜ਼ਾਦਾ ਕਿਸੇ ਦੇ ਮਨ ਵਿੱਚ ਨਾ ਰਹਿ ਜਾਵੇ ਕਿ ਮੈਂ ਬੜਾ ਵੱਡਾ ਸੰਤ ਹਾਂ ਜਥੇਦਾਰ ਹਾਂ ਆਗੂ ਹਾਂ ਮੈਨੂੰ ਲੋੜ ਹੀ ਨਹੀਂ ਅੰਮ੍ਰਿਤ ਦੀ ਇਹ ਭੁਲੇਖਾ ਕੱਢਣਾ ਭਾਈ ਇਸ ਕਰਕੇ ਅੰਮ੍ਰਿਤ ਦੀ ਦਾਤ ਦਿਓ ਮੈਂ ਵੀ ਗੋਬਿੰਦ ਰਾਜ ਤੋਂ ਗੋਬਿੰਦ ਸਿੰਘ ਬਣ ਜਾਵਾਂ ਫਿਰ ਖੰਡੇ ਦਾ ਅੰਮ੍ਰਿਤ ਪੰਜਾਂ ਪਿਆਰਿਆਂ ਤੋਂ ਛਕਿਆ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮੈਂ ਅੰਮ੍ਰਿਤ ਕਿਹਤੋਂ ਛਕਿਆ ਜੀ ਮੈਂ ਪੰਜਾਂ ਤੋਂ ਛਕਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਫਰਮਾਇਆ ਕਿ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟੋ ਖਾਲਸਾ ਪਰਮਾਤਮਾ ਕੀ ਮੌਜ ਜਿਹੜਾ ਪਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ ਖਾਲਸਾ ਨੇ ਉਹਦੇ ਤੋਂ ਅੰਮ੍ਰਿਤ ਛਕਿਆ ਤੇ ਫਿਰ ਉਹਨਾਂ ਨੂੰ ਕੌਣ ਹੈ ਖਾਲਸਾ ਕਹਿ ਦਿੱਤਾ ਖਾਲਸਾ ਮੇਰੇ ਰੂਪ ਹੈ ਖਾਸ ਖਾਲਸੇ ਹੋਵੇ ਕਰੂ ਨਿਵਾਸ ਇਹ ਕਿਰਪਾ ਹੈ ਸਾਧ ਸੰਗਤ ਜੀ ਆਪਾਂ ਉਰਥ ਅਰਥ ਉਲਟ ਕਰਦੇ ਹਾਂ ਵੀ ਜਦੋਂ ਕਿਰਪਾ ਹੋਵੇਗੀ ਨਾ ਉਦੋਂ ਅਸੀਂ ਅੰਮ੍ਰਿਤ ਛਕ ਲਾਂਗੇ ਗੱਲ ਉਲਟ ਹੈ ਜਦੋਂ ਅੰਮ੍ਰਿਤ ਛਕਾਂਗੇ ਕਿਰਪਾ ਉਦੋਂ ਹੋਣੀ ਹੈ ਇਸ ਵਾਸਤੇ ਭਾਈ ਹਜ਼ੂਰ ਫਰਮਾਉਂਦੇ ਹਨ ਇਹ ਗੁਣ ਕਿਹਨੇ ਗਾਏ ਕਹਿੰਦੇ ਭਾਈ ਜਿਹਨਾਂ ਉੱਪਰ ਸਤਿਗੁਰੂ ਜੀ ਨੇ ਇਹ ਅੰਮ੍ਰਿਤ ਦੀ ਦਾਤ ਦੇ ਕੇ ਨਾਮ ਦੀ ਦਾਤ ਦੇ ਕੇ ਆਪਣਾ ਲਬਰੀ ਨਗਰ ਨਿਹਾਲ ਕਰ ਦਿੱਤਾ
ਸੁਖੀਆ ਧੰਨ ਉਸ ਜਨਮ
ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਐਸੇ ਵਡਭਾਗੀ ਗੁਰੂ ਕੇ ਸਿੱਖ ਜਿਹਨਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਭਗਤੀ ਵਿੱਚ ਲੀਨ ਹੋ ਗਏ ਕਹਿੰਦੇ ਧੰਨ ਨੇ ਉਹ ਹੀ ਸੁਖੀ ਨੇ ਉਹਨਾਂ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ ਦੁੱਖ ਨੇੜੇ ਵੀ ਨਹੀਂ ਆ ਸਕਦਾ ਦੁੱਖ ਨੂੰ ਦੁੱਖ ਮੰਨਦੇ ਹੀ ਨਹੀਂ ਇਸ ਕਰਕੇ ਸੋ ਸੁਖੀ ਆ ਕਹਿੰਦੇ ਉਹ ਆਤਮਿਕ ਤੌਰ ਤੇ ਸੁਖੀ ਧੰਨ ਉਸ ਜਨਮ ਧੰਨ ਉਹਦੇ ਮਾਤਾ ਪਿਤਾ ਨੇ ਧੰਨ ਉਹਦਾ ਜਨਮ ਹੈ
ਨਾਨਕ ਤਿਸ ਬਲਿਹਾਰੀ
ਵੱਡੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੋਹਰ ਲਾ ਕੇ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਰਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਾਖੀ ਮੰਨ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਨੇ ਕਿ ਭਾਈ ਉਹਦਾ ਜਨਮ ਵੀ ਧੰਨ ਹੈ ਤੇ ਅਸੀਂ ਉਹਦੇ ਤੋਂ ਬਲਹਾਰ ਵਾਰ ਨੇ ਜਾਂਦੇ ਧੰਨ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਬਾਣੀ ਕੀ ਬਹੁਤ ਪਰ ਉਹਨਾਂ ਗੁਰਸਿੱਖਾਂ ਤੋਂ ਕਹਿੰਦੇ ਵਾਰ ਨੇ ਜਾਂਦੇ ਆ ਜਿਹਨਾਂ ਨੇ ਨਾਮ ਜਪਿਆ ਪਰਮਾਤਮਾ ਦੀ ਕਿਰਪਾ ਉਹਨਾਂ ਦੇ ਉੱਪਰ ਉਹ ਸੁਖੀ ਹਨ ਜਨਮ ਤੋਂ ਲੈ ਕੇ ਉਹਨਾਂ ਦੇ ਮਾਤਾ ਪਿਤਾ ਵੀ ਧੰਨ ਹਨ ਇਹ ਉਪਦੇਸ਼ ਦਿੱਤਾ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਭਾਈ ਸੋ ਆਓ ਕੁਝ ਸਮੇਂ ਲਈ ਕੱਲ ਜੋ ਵਿਚਾਰਾ ਕੀਤੀ ਅਸੀਂ ਅੱਜ 6 ਜੂਨ ਹੈ 6 ਜੂਨ ਦਾ ਜਦੋਂ ਦਿਹਾੜਾ ਆਉਂਦਾ ਹੈ ਸਾਧ ਸੰਗਤ ਜੀ ਕੰਡੇ ਦੀ ਤਰ੍ਹਾਂ ਸਾਡੇ ਹਿਰਦੇ ਵਿੱਚ ਚੁੱਭਦਾ ਵੀ 6 ਜੂਨ ਆ ਗਿਆ ਇਹ 6 ਜੂਨ ਕਿਉਂ ਚੁੱਭਦਾ ਹੈ ਕਿਉਂਕਿ ਜਿਸ ਦੇਸ਼ ਦੀ ਖਾਤਰ ਸਾਡੇ ਵੱਡਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਘਰ ਬਾਰ ਤਿਆਗ ਦਿੱਤੇ ਜ਼ਮੀਨ ਜਾਇਦਾਦਾਂ ਛੱਡ ਦਿੱਤੀਆਂ ਬਹੁਤ ਸਾਰਿਆਂ ਦੀ ਇਹਦੀ ਪਗਤ ਵੀ ਲੁੱਟੀ ਗਈ ਪਰ ਇੱਕ ਆਜ਼ਾਦੀ ਨੂੰ ਲੈਣ ਵਾਸਤੇ ਕਿ ਅਸੀਂ ਆਜ਼ਾਦ ਦੇਸ਼ ਵਿੱਚ ਰਹਾਂਗੇ ਉਹ ਆਜ਼ਾਦੀ ਬਰਬਾਦੀ ਹੋ ਨਿਬੜੀ ਕੱਲ੍ਹ ਮੈਂ ਥੋੜ੍ਹੀਆਂ ਜਿਹੀਆਂ ਬੇਨਤੀਆਂ ਦੇ ਉੱਤੇ ਕੀਤੀਆਂ ਸਨ ਸਾਧ ਸੰਗਤ ਜੀ ਇਹ ਕੋਈ ਅਚਾਨਕ ਵਾਪਰੀਆਂ ਘਟਨਾਵਾਂ ਨਹੀਂ ਕੱਲ੍ਹ ਬੇਨਤੀਆਂ ਕੀਤੀਆਂ ਸੀ ਨਾ ਇੱਕੋ ਇੱਕ ਗੱਲ ਕਿ ਰਾਜ ਸੱਤਾ ਦੀ ਪ੍ਰਾਪਤੀ ਕਰਨ ਵਾਸਤੇ ਜੇ ਦੇਸ਼ ਦੀ ਸਭ ਤੋਂ ਘੱਟ ਗਿਣਤੀ ਇਹਨੂੰ ਜੇ ਦਬਾ ਕੇ ਦੇਸ਼ ਦੀ ਵੱਧ ਗਿਣਤੀ ਨੂੰ ਬਹੁ ਗਿਣਤੀ ਨੂੰ ਖੁਸ਼ ਕਰ ਲਿਆ ਜਾਵੇ ਤਾਂ ਰਾਜ ਸੱਤਾ ਪ੍ਰਾਪਤ ਹੋ ਸਕਦੀ। ਇਹ ਇੱਕ ਰਾਜਨੀਤਿਕ ਪਿੰਤਰਾ ਸੀ ਇੰਦਰਾ ਗਾਂਧੀ ਦਾ। ਬਾਕੀ ਗੱਲਾਂ ਦਾ ਜੇ ਤੁਸੀਂ ਵਿਸ਼ਲੇਸ਼ਣ ਕਰੋਗੇ ਨਾ, ਇਹ ਤੇ ਬਹੁਤ ਸਾਰੀਆਂ ਮਿਹਨਤਾਂ ਕੀਤੀਆਂ ਵਿਦਵਾਨ ਲੋਕਾਂ ਨੇ। ਕੁਝ ਨੇ ਲਿਖਿਆ ਕਿ ਪੰਜਾਬ ਦੇ ਹਾਲਾਤ ਖਰਾਬ ਸੀ। ਇੱਕ ਲਿਖਾਰੀ ਨੇ ਲਿਖਿਆ, ਮੈਂ ਨਾਂ ਭੁੱਲ ਗਿਆ, ਚੁੰਬਾ ਮਗਰ ਲੱਗਦਾ ਉਹਦੇ, ਉਹਨੇ ਲਿਖਿਆ ਕਿ ਜਦੋਂ ਅਸੀਂ ਇਹ ਵਿਸ਼ਲੇਸ਼ਣ ਕਰਦੇ ਨਾ 1984 ਦਾ ਕਿ 1,00,000 ਵਿਅਕਤੀ ਦੇ ਮਗਰ ਜੇ ਅਨੁਪਾਤ ਕੱਢੀਏ ਤਾਂ ਕਿੰਨੀਆਂ ਮੌਤਾਂ ਹੋ ਰਹੀਆਂ ਸੀ, ਜਿਹਨੂੰ ਅਸੀਂ ਅਨਿਆਈ ਮੌਤ ਕਹਿੰਦੇ, ਜਾਂ ਕਿੰਨੇ ਕਤਲ ਹੋ ਰਹੇ ਸੀ। ਸਾਧ ਸਿੰਘ ਜੀ ਸਭ ਤੋਂ ਵੱਧ ਗੁਜਰਾਤ ਯੂਪੀ ਦੇ ਵਿੱਚ ਹੋ ਰਹੇ ਸੀ, ਬੰਗਾਲ 'ਚ ਬਿਹਾਰ 'ਚ ਹੋ ਰਹੇ ਸੀ, ਸਭ ਤੋਂ ਘੱਟ ਸ਼ਿਕਮ ਦੇ ਵਿੱਚ ਹੋਏ। ਅਤੇ ਉਹਦੇ ਉੱਪਰ ਜੇ ਉਹਦੇ ਤੋਂ ਉੱਪਰਲਾ ਨੰਬਰ ਸੀ ਉਹ ਪੰਜਾਬ ਦਾ ਸੀ, ਉਦੋਂ 17 ਸਟੇਟਾਂ ਸੀ ਅਤੇ 17 ਸਟੇਟਾਂ ਦੇ ਵਿੱਚੋਂ ਸਭ ਤੋਂ ਥੱਲੇ 1 ਨੂੰ ਛੱਡ ਕੇ ਪੰਜਾਬ ਸੀ। ਕਿਸੇ 'ਚ 200,00,000 ਦੇ ਮਗਰ, ਕਿਸੇ 'ਚ 250 ਕਤਲਗਾਰਦ ਹੋਈ 1 ਮਹੀਨੇ ਦੇ ਵਿੱਚ, 1,00,000 ਦੇ ਮਗਰ। ਪਰ ਪੰਜਾਬ ਦੇ ਵਿੱਚ 79 ਕਤਲਗਾਰਦ ਹੋਈ ਰਿਕਾਰਡ ਦੇ ਮੁਤਾਬਕ। ਅਤੇ ਜੇ ਇੱਥੇ ਹਾਲਾਤ ਖਰਾਬ ਸੀ ਤਾਂ ਫਿਰ ਬਿਹਾਰ 'ਚ ਵੀ, ਗੁਜਰਾਤ 'ਚ ਵੀ, ਯੂਪੀ 'ਚ ਵੀ, ਰਾਜਸਥਾਨ 'ਚ ਵੀ ਹਾਲਾਤ ਖਰਾਬ ਸੀ, ਉੱਥੇ ਵੀ ਫੌਜ ਲਾ ਦੇਣੀ ਚਾਹੀਦੀ ਸੀ। ਇਹ ਇੱਕ ਬਹਾਨਾ। ਪਰ ਤੁਸੀਂ ਹੈਰਾਨ ਹੋਵੋਗੇ ਕਿ ਕੇਵਲ ਤੁਹਾਨੂੰ ਰਾਜਨੀਤਿਕ ਆਗੂਆਂ ਨੂੰ, ਧਾਰਮਿਕ ਆਗੂਆਂ ਨੂੰ ਹੀ ਉਹਨੇ ਵਿੱਚ ਨਹੀਂ ਰੱਖਿਆ, ਪਰ ਵੀ ਪਿੱਛੇ ਨਹੀਂ ਰੱਖਿਆ। ਇੱਥੇ ਤਾਂ BSV, ਭਾਰਤੀ ਫੌਜ, CID, ਜਿੰਨੀ ਕਾਊਂਟਰ ਇੰਟੈਲੀਜੈਂਸੀ ਦੇ ਜਿੰਨੇ ਸਿੱਖ ਸੀ ਨਾ, ਕੁਝ ਗੈਰ ਸਿੱਖ ਵੀ, ਉਹਨਾਂ ਨੂੰ ਵੀ ਸਾਧ ਸੰਗਤ ਇਹ ਗੱਲ 'ਤੇ ਪਿਣਕ ਨਹੀਂ ਪੈਣ ਦਿੱਤੀ। ਇਸ ਕਰਕੇ ਉਹ ਹੈਰਾਨ ਸਨ ਕਿ ਇੰਨੀਆਂ ਵੱਡੀਆਂ ਫੌਜਾਂ ਪੰਜਾਬ ਦੇ ਵਿੱਚ ਤੈਨਾਤ ਕਿਉਂ ਹੋ ਗਈਆਂ। ਜਿਵੇਂ ਕਿ ਮੈਂ ਕੱਲ੍ਹ ਥੋੜ੍ਹਾ ਜ਼ਿਕਰ ਕੀਤਾ ਸੀ, ਇੱਥੇ BSF ਦੇ DIG IG ਪੰਡੇਰ, ਉਹ ਹੈਰਾਨ ਵੀ ਇੰਨੀਆਂ ਵੱਡੀਆਂ ਫੌਜਾਂ। ਸਾਧ ਸੰਗਤ ਜੀ ਇੱਥੇ ਓਮਕਾਰ ਸਿੰਘ ਥਾਪਰ ਬ੍ਰਿਗੇਡੀਅਰ ਫੌਜ ਦਾ, ਜਿਹਦਾ ਇੱਥੇ ਤੈਨਾਤ ਸੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਇੱਥੇ DC ਗੁਰਦੇਵ ਸਿੰਘ, ਇੱਥੇ ਇੰਟੈਲੀਜੈਂਸੀ ਦਾ ਚੀਫ ਮਨਿੰਦਰਪਾਲ ਸਿੰਘ ਔਲਖ, ਕੁਝ ਹੋਰ ਵੀ ਹਿੰਦੂ ਅਫਸਰ ਵੀ ਇਸ ਗੱਲ ਤੋਂ ਹੈਰਾਨ ਸਨ ਵੀ ਇਹ ਕਾਹਦੇ ਲਈ ਨਹੀਂ ਤੈਨਾਤੀ ਹੋ ਰਹੀ। ਇਹਦਾ ਸਿੱਧਾ ਅਰਥ ਹੈ ਕਿ ਸੈਂਟਰ ਗੌਰਮੈਂਟ ਦੀ, ਇੰਦਰਾ ਗਾਂਧੀ ਦੀ ਕੁਝ, ਜਿਹਦੀ ਜਿਹਨੂੰ ਕਿਚਨ ਕੈਬਨਿਟ ਕਹਿ ਲੈਂਦੇ ਆਪਾਂ, ਉਸ ਕੈਬਨਿਟ ਦਾ ਇਹ ਫੈਸਲਾ ਸੀ ਕਿ ਤੁਰੰਤ ਜਾ ਕੇ ਇਹ ਕਾਰਵਾਈ ਕਰਨੀ ਆ। ਉੱਪਰੋਂ ਇਹੋ ਜਿਹੇ ਹੁਕਮ ਸੀ ਅਤੇ ਉਹ ਜਿਹੜੇ ਹੁਕਮ ਲੈ ਕੇ ਆਏ ਸੀ ਨਾ, ਇੰਨੇ ਕੁ ਫਰੇਬੀ ਅਤੇ ਝੂਠੇ, ਜਿਨ੍ਹਾਂ ਦਾ ਹੁਣ ਤੱਕ ਤਾਂ ਬਹੁਤ ਸਾਰੀਆਂ ਇੰਟਰਵਿਊ ਨੈੱਟ 'ਤੇ ਪਈਆਂ ਤੁਸੀਂ ਦੇਖ ਸਕਦੇ ਹੋ। ਜਦੋਂ ਬਰਾੜ ਕਹਿੰਦਾ, ਕੁਲਦੀਪ ਬਰਾੜ ਕਹਿੰਦਾ ਕਿ ਮੈਨੂੰ ਸਿਰਫ 2 ਜੂਨ ਨੂੰ ਪਤਾ ਲੱਗਾ, ਕਿੱਡਾ ਵੱਡਾ ਝੂਠ। ਮੇਰਠ ਤੋਂ ਚੱਲ ਕੇ ਉਹਦੀ ਬਟਾਲੀਅਨ 30 ਤਰੀਕ ਨੂੰ ਇੱਥੇ ਪਹੁੰਚ ਗਈ ਅੰਮ੍ਰਿਤਸਰ, 30 ਤਰੀਕ ਨੂੰ ਜਿਹਦੀ ਉਹ ਕਮਾਂਡ ਕਰਦਾ ਉਹ ਬਟਾਲੀਅਨ 30 ਤਰੀਕ ਨੂੰ ਪਹੁੰਚ ਗਈ। ਅਤੇ ਉਹ ਇੰਟਰਵਿਊ 'ਚ ਕਹਿੰਦਾ ਮੈਨੂੰ 2 ਜੂਨ ਨੂੰ ਪਤਾ ਲੱਗਾ, ਵੀ ਕਿੰਨੇ ਕੁ ਝੂਠ ਬੋਲੋਗੇ। ਰਹੁ ਵਿਚਾਰ ਮੈਂ ਇਸ ਪਾਸੇ ਨਾ ਜਾਵਾਂ। ਸਾਧ ਸੰਗਤ ਜੀ, ਜਿਹੜਾ ਧਰਮ ਹੁੰਦਾ ਨਾ, ਧਰਮ ਕੋਈ ਵੀ ਹੋਵੇ, ਧਰਮ ਬੜੀ ਪਵਿੱਤਰ ਚੀਜ਼ ਹੈ, ਇਹ ਦੁਰਲੱਭ ਚੀਜ਼ ਹੈ। ਜਿਹੜਾ ਧਰਮ ਦੇ ਨਾਂ 'ਤੇ ਸਿਆਸਤ ਕਰਦਾ ਨਾ, ਉਹਦਾ ਹਸ਼ਰ ਕੀ ਹੋਇਆ, ਉਹ ਭਾਵੇਂ ਮੁਗਲ ਹੋਣ, ਉਹ ਭਾਵੇਂ ਮੁਸਲਮਾਨ ਹੋਣ, ਉਹ ਹਿੰਦੂ ਹੋਣ, ਉਹ ਅੰਗਰੇਜ਼ ਹੋਣ, ਕੋਈ ਵੀ ਹੋਵੇ, ਯਾਦ ਰੱਖਿਓ ਭਾਵੇਂ ਸਿੱਖ ਹੋਣ, ਜਿਹੜੇ ਧਰਮ ਦੇ ਨਾਂ 'ਤੇ ਰਾਜਨੀਤੀ ਕਰਨਗੇ ਨਾ, ਵੀ ਧਰਮ ਨੂੰ ਵਰਤੋ, ਧਰਮ ਦੇ ਨਾਂ 'ਤੇ ਲੋਕਾਂ ਨੂੰ ਇਮੋਸ਼ਨਲ ਕਰੋ ਅਤੇ ਆਪਣਾ ਉਲੂ ਸਿੱਧਾ ਕਰੋ ਰਾਜਨੀਤਿਕ ਤੌਰ 'ਤੇ, ਉਹਦਾ ਹਸ਼ਰ ਮਾੜਾ ਹੋਊਗਾ। ਇੰਦਰਾ ਗਾਂਧੀ ਨੇ ਕੀਤਾ, ਇੱਥੇ ਸਾਡੇ ਸੰਤਿਆਂ ਗੁਰਦੁਆਰਿਆਂ ਦਾ ਤਾਂ ਜ਼ਿਕਰ ਆਉਂਦਾ ਨਾ, ਗੁਰਦੁਆਰੇ ਜ਼ਿਆਦਾ ਨੇ ਹੁਣ, ਇਹਦਾ ਹੋਰ ਵੀ ਪ੍ਰਚੋਲ ਹੋ ਰਹੀ ਹੈ। ਸੰਤਿਆਂ ਗੁਰਦੁਆਰੇ 'ਤੇ ਹਮਲਾ ਕੀਤਾ, ਇੱਥੋਂ ਦਾ ਜ਼ਿਕਰ ਵੀ ਆਪਾਂ ਕਰਦੇ ਹਾਂ, ਪਰ ਮੈਂ ਪਹਿਲਾਂ ਹੀ ਬੇਨਤੀ ਕਰਨਾ ਕਿ ਉਹ ਤੋਂ ਬਾਅਦ ਜਿਹੜੀ ਭਾਰਤ ਦੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ, ਉਹ ਇਲੈਕਸ਼ਨ ਵੇਖ ਸਕੀ ਹੋ? ਨਹੀਂ ਨਾ ਵੇਖ ਸਕੀ। ਪਰ ਠੀਕ ਹੈ ਵੀ ਉਹਨਾਂ ਨੇ ਜੋ ਸਾਡਾ ਇੱਥੇ ਅਸਰ ਕੀਤਾ ਅਤੇ ਹਿੰਦੁਸਤਾਨ ਭਰ ਨੂੰ ਇਹ ਦਿਖਾਇਆ ਕਿ ਆਹ ਦੇਖੋ ਅਸੀਂ ਸਿੱਖ ਕੌਮ ਨੂੰ ਕੁਚਲ ਦਿੱਤਾ, ਉਹਦੇ ਅਵਜ ਦੇ ਵਿੱਚ ਇੰਦਰਾ ਗਾਂਧੀ ਤਾਂ ਰਹੀ ਨਹੀਂ, ਪਰ ਕਾਂਗਰਸ ਨੇ ਬਹੁਤ ਵੱਡੀ ਰਾਜਨੀਤਿਕ ਤੌਰ 'ਤੇ ਜਿੱਤ ਪ੍ਰਾਪਤ ਕਰਕੇ ਖੁਸ਼ੀਆਂ ਦੇ ਡੰਕੇ ਵਜਾਏ ਵੀ ਆਹ ਤਾਂ ਬੜੀ ਵੱਡੀ ਗੱਲ ਹੋ ਗਈ। ਅਤੇ ਦੂਜਾ ਜਿਹੜਾ ਉਸੇ ਸਾਲ ਦੇ ਵਿੱਚ ਨਵੰਬਰ ਦੇ ਵਿੱਚ ਇੰਦਰਾ ਗਾਂਧੀ ਦੇ ਮਰਨ ਤੋਂ ਸ਼ਰੇਆਮ ਕਤਲੇਆਮ ਕੀਤਾ ਗਿਆ, ਉਹ ਵੀ ਇੱਕ ਰਾਜਨੀਤਿਕ ਪੈਂਤਰਾ ਸੀ। ਇੱਥੇ ਬੰਦੇ ਦੀ ਕੋਈ ਕਦਰ ਨਹੀਂ, ਰਾਜਨੀਤੀ ਦੀ ਕਮਰ ਹੈ, ਰਾਜ ਸੱਤਾ ਸਾਨੂੰ ਹਾਸਲ ਹੋਣੀ ਚਾਹੀਦੀ ਹੈ। ਇਹ ਕੁਝ ਕੀਤਾ ਅਤੇ ਕਰਨ ਵਾਸਤੇ ਇਹ ਨਹੀਂ ਸੋਚਿਆ ਵੀ ਇਸ ਪਾਵਨ ਦਰਬਾਰ 'ਤੇ ਜਿਹੜੇ ਵੀ ਹੁਣ ਤੱਕ ਤੜ ਕੇ ਆਏ ਉਹਨਾਂ ਕੋਲ ਤਾਂ ਆਪਣੀ ਬਹੁਤ ਵੱਡੀਆਂ ਸ਼ਕਤੀਆਂ ਸੀ, ਉਹ ਇਸ ਦੇਸ਼ ਦੇ ਵਸਨੀਕ ਵੀ ਨਹੀਂ ਸੀ, ਇਹ ਤਾਂ ਹਮਲਾਵਰ ਪਹਿਲਾਂ ਤੋਂ ਹੁੰਦੇ ਆਏ ਸੀ ਅਤੇ ਉਹਨਾਂ ਦਾ ਵੀ ਅਸਰ ਹੋਇਆ ਅਤੇ ਸਾਡਾ ਨਹੀਂ ਹੋਇਆ। ਇਹ ਸਭ ਕੁਝ ਬਿਨਾਂ ਸੋਚੇ ਸਮਝੇ ਤੋਂ ਸਹਿਸਲ ਜੀ ਇੱਥੇ ਬਹੁਤ ਵੱਡੀ ਨਫਰੀ ਭੇਜੀ ਫੌਜ ਦੀ। ਮੈਂ ਕੋਈ ਮਿੰਟ ਵਾਸਤੇ ਥੋੜ੍ਹੇ ਪਿੱਛੇ ਲੈ ਜਾਵਾਂ, ਜਦੋਂ ਸ਼੍ਰੀ ਮਾਨ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸੱਚਖੰਡ ਪਿਆਨਾ ਕਰ ਗਏ, ਉਹਨਾਂ ਨੇ ਇੱਕ ਬਚਨ ਪਹਿਲਾਂ ਸੁਭਾਅ ਕਿਹਾ ਸੀ, ਸਾਲ ਡੇਢ ਸਾਲ ਹੋ ਗਿਆ ਪਹਿਲਾਂ, ਕਹਿੰਦੇ ਸਿੰਘ ਜਦੋਂ ਤੱਕ ਮੇਰੀ ਜ਼ਿੰਦਗੀ ਹੈ ਮੈਂ ਧਰਮ ਦਾ ਪ੍ਰਚਾਰ ਕਰਨਾ, ਧਰਮ ਦੇ ਧੰਸੇ ਵਜਾਉਣੇ ਆ, ਪਰ ਜਦੋਂ ਮੇਰੀ ਜ਼ਿੰਦਗੀ ਨਹੀਂ ਰਹੇਗੀ ਨਾ ਉਦੋਂ ਜਿਹੜਾ ਧਰਮ ਦਾ ਪ੍ਰਚਾਰ ਹੋਵੇਗਾ ਇਹਦੇ ਤੋਂ 10 ਗੁਣਾ, ਫਿਰ ਕਹਿੰਦੇ 100 ਗੁਣਾ, ਫਿਰ ਕਹਿੰਦੇ ਬਹੁਤ ਜ਼ਿਆਦਾ। ਕਹਿੰਦੇ ਧਰਮ ਦਾ ਪ੍ਰਚਾਰ ਹੋਊਗਾ, ਅਸੀਂ ਵਿਰਾਨ ਸਾਂ ਅਤੇ ਚੜ੍ਹਦੀ ਉਮਰ ਦਿਨ ਦੇ ਵਿੱਚ 8-8 ਥਾਵਾਂ 'ਤੇ ਪ੍ਰੋਗਰਾਮ ਕਰਕੇ ਧਰਮ ਦਾ ਪ੍ਰਚਾਰ ਕਰ ਰਹੇ, ਮਹਿੰਦੀ 'ਤੇ ਚਲੇ ਗਏ, ਫਿਰ ਕੀ ਪ੍ਰਚਾਰ ਹੋਊ? ਖੈਰ ਮੈਂ ਵਿਸਥਾਰ ਵਿੱਚ ਇਸ ਪਾਸੇ ਨਾ ਜਾਵਾਂ। ਉਹਨਾਂ ਬਚਨ ਕਹੇ ਉਹ ਚਲੇ ਗਏ, ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮੁਖੀ ਬਣ ਗਏ 99 ਸਾਲ ਦੇ। ਉਹਨਾਂ ਪਹਿਲੇ ਦਿਨ ਹੀ ਜਦੋਂ ਮਹਾਂਪੁਰਖਾਂ ਦਾ ਦੁਸਹਿਰਾ ਸੀ ਉੱਥੇ ਕੁਝ ਬਚਨ ਕਹੇ ਕਿ ਭਾਈ ਜੀ ਦਾ ਗੁਰੂ ਡੰਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪਨਪਰਿਆ ਨਾ, ਇਹਦੇ ਮੈਂ ਸਾਨੂੰ ਸਿੱਝਣਾ ਪੈਣਾ ਔਰ ਸਿੱਝਾਂਗੇ। ਇਹ ਪਹਿਲੇ ਦਿਨ ਹੀ ਬਚਨ ਕਹੇ ਅਤੇ ਨਾਲੇ ਕਿਹਾ ਕਿ ਜਿਹੜੀ ਸਤਿਕਾਰਯੋਗ ਬਾਬਾ ਠਾਕਰ ਸਿੰਘ ਜੀ ਨੇ ਸਾਰੇ ਜਥੇ ਦੇ ਸਮੇਤ ਮਿਲ ਕੇ ਮੇਰੇ ਸਿਰ 'ਤੇ ਇਹ ਜ਼ਿੰਮੇਵਾਰੀ ਦੀ ਪੰਡ ਰੱਖੀ ਹੈ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਸਾਡੀ ਕੌਮ ਨੂੰ ਚੜ੍ਹਦੀ ਕਲਾ ਵਿੱਚ ਲਿਜਾਇਆ ਜਾ ਸਕੇ ਅਤੇ ਇਸ ਪੰਡ ਦੇ ਭਾਰ ਨੂੰ ਮੈਂ ਬਰਦਾਸ਼ਤ ਕਰ ਸਕਾਂ ਔਰ ਕੁਸ਼ਲਤਾ ਸਹਿਤ ਆਪਣੀ ਜ਼ਿੰਮੇਵਾਰੀ ਨਿਭਾਵਾਂ। ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਇਹੀ ਅਰਦਾਸ ਉਹਨਾਂ ਇਹੀ ਬਚਨ ਕੀਤੇ ਸੀ। ਸਾਧ ਸੰਗਤ ਉਹਨਾਂ ਆਪਣੇ ਰਹਿੰਦੇ ਆ, ਦੇਖੋ ਕਿਹੋ ਜਿਹੇ ਇੱਥੇ 1978 ਦਾ ਸਾਕਾ ਵਾਪਰਿਆ, ਉਹਨਾਂ ਦੀ ਗ੍ਰਿਫਤਾਰੀ ਹੋਈ ਪਰ ਇਹਦੇ ਬਾਵਜੂਦ ਉਹਨਾਂ ਨੇ 2 ਕਥਾ ਸੰਪੂਰਨ ਕੀਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਵਿਚਰ ਕੇ ਪੰਜਾਬ ਵਿੱਚ ਹਿੰਦੁਸਤਾਨ ਭਰ ਵਿੱਚ ਭਾਰਤ ਭਰ ਵਿੱਚ ਵਿਚਰੇ। ਤੀਸਰੀ ਕਥਾ ਚੱਲ ਰਹੀ ਸੀ ਨਾਲ 10ਵੀਂ ਦੀ ਕਥਾ, ਇਤਿਹਾਸ ਦੀ ਕਥਾ। ਇੱਥੇ ਧਰਮ ਗੁਰਦ ਮੋਰਚੇ 'ਚ ਰਹਿੰਦਿਆਂ ਹੋਇਆਂ ਵੀ ਕਥਾ ਕਰਨੀ, ਫਿਰ
ਤੁਸੀਂ ਸਮਾਜਿਕ ਕਾਲ ਵੀ ਦੇਖ ਲਓ, 1982 ਦੇ ਵਿੱਚ ਪੰਚਾਇਤ ਦੀਆਂ ਇਲੈਕਸ਼ਨਾਂ ਹੋਈਆਂ ਤਾਂ ਉਹਨਾਂ ਨੇ ਸੈਂਕੜੇ ਪੰਚ ਸਰਪੰਚ ਸਰਬਸੰਮਤੀ ਨੇ ਇੱਥੇ ਸੱਦ ਕੇ ਚੁਣ ਦਿੱਤੇ। ਗੌਰਮੈਂਟਾਂ ਵਾਸਤੇ ਬੜੀਆਂ ਔਖੀਆਂ ਗੱਲਾਂ ਹੁੰਦੀਆਂ ਨੇ ਇਹ, ਜੇ ਚੋਣ ਪ੍ਰਕਿਰਿਆ ਨੂੰ ਇੱਕ ਵਿਅਕਤੀ 'ਤੇ ਆਸਥਾ ਰੱਖ ਕੇ ਉਹਨੂੰ ਮੰਨ ਲੈਣਾ, ਲੈ ਭਾਈ ਆਹ ਪਿੰਡ ਦਾ ਸਰਪੰਚ ਹੈ ਤੁਸੀਂ ਇਹ ਸਾਥ ਦਿਓ, ਸੈਂਕੜੇ ਇੱਕ ਪਿੰਡ ਨਹੀਂ ਪਰ ਸੈਂਕੜੇ ਉਹ ਲੋਕ ਜਿਹੜੀਆਂ ਘਰਾਂ ਦੀਆਂ ਮਜ਼ਬੂਰੀਆਂ ਝਗੜੇ ਲੈ ਕੇ ਆਉਂਦੇ ਸੀ ਉਹ ਵੀ ਹੱਲ ਕਰਨੇ। ਉਹ ਕੇਵਲ ਸਿੱਖਾਂ ਦੇ ਨਹੀਂ, ਉਹਦੇ 'ਚ ਬਹੁਤ ਸਾਰੇ ਗੈਰ ਸਿੱਖ ਵੀ ਆਉਂਦੇ ਸੀ, ਉਹਨਾਂ ਦੀ ਫਰਿਆਦ ਸੁਣਦੇ ਔਰ ਉਹਨੂੰ ਹੱਲ ਕਰਦੇ। ਅਤੇ ਫਿਰ ਹਰ ਤਰ੍ਹਾਂ ਦਾ ਇੱਥੇ ਵਿਅਕਤੀ ਆਉਂਦਾ, ਕੋਈ ਮੈਂਬਰ ਪਾਰਲੀਮੈਂਟ ਆਏ, ਕੋਈ ਹੋਰ ਲੀਡਰ ਆਏ, ਪ੍ਰੈਸ ਆਉਂਦੀ ਸੀ ਦੇਸ਼ ਵਿਦੇਸ਼ ਦੀ, ਉਹਦੇ ਨਾਲ ਵੀ ਸਮਾਂ ਕੱਢਦੇ, ਉਹਨੂੰ ਆਪਣਾ ਸਾਰਾ ਇੱਥੋਂ ਦਾ ਮਸਲਾ ਦੱਸਦੇ ਵੀ ਸਾਨੂੰ ਸਾਡੀਆਂ ਮੰਗਾਂ ਕੀ ਹੈ, ਅਸੀਂ ਚਾਹੁੰਦੇ ਕੀ ਹੈ, ਇਹ ਖੁਲਾਸਾ ਵੀ ਹੁੰਦਾ। ਉਹਦੇ ਵਿੱਚ ਹਰ ਪਾਰਟੀ ਦਾ ਆਗੂ ਇੱਥੇ ਆਇਆ, ਉਹਦੇ ਨਾਲ ਵੀ ਬੈਠੇ ਅਤੇ ਇੱਥੇ ਰਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਨਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਖਾਵੇਂ ਤਾਲੁਕਾਤ ਰੱਖ ਕੇ ਮੋਰਚੇ ਨੂੰ ਚਲਾਉਣਾ ਅਤੇ ਤਰ੍ਹਾਂ ਤਰ੍ਹਾਂ ਦੀ ਸਾਧ ਸੰਗਤ ਪਿੰਡਾਂ 'ਤੇ ਆਈ ਸੰਗਤ ਨੂੰ ਇੱਕ ਮੁੱਠ ਹੋਣ ਦਾ ਸੱਦਾ ਦੇਣਾ, ਅੰਮ੍ਰਿਤ ਛਕਣ ਦਾ ਪ੍ਰੇਰਨਾ ਦੇਣੀ, ਇਹ ਬਹੁਤ ਵੱਡੀਆਂ ਗੱਲਾਂ ਸਨ ਕਿਉਂਕਿ ਹਾਲਾਤ ਸਧਾਰਨ ਨਹੀਂ ਸਨ ਪਰ ਉਹਨਾਂ ਦੀ ਸਿਹਤ ਵਿਵਸਥਾ ਸਧਾਰਨ ਸੀ। ਵੱਡੀਆਂ ਵੱਡੀਆਂ ਘਟਨਾਵਾਂ ਤੋਂ ਬਾਅਦ ਵੀ ਉਹ ਸਿੰਘਾਂ ਨੂੰ ਸੰਥਿਆ ਧੋਂਦੇ ਦੇਖੇ ਗਏ, ਬਾਣੀ ਪੜ੍ਹਾਉਂਦੇ ਦੇਖੇ ਗਏ, ਅੰਮ੍ਰਿਤ ਸੰਚਾਰ ਕਰਦੇ ਦੇਖੇ ਗਏ, ਅੰਮ੍ਰਿਤ ਸੰਚਾਰ ਲਈ ਸਿੰਘ ਭੇਜਦੇ ਦੇਖੇ ਗਏ, ਇਹ ਸਭ ਕੁਝ ਹੋਇਆ। ਪਰ ਮੈਂ ਦੂਜੇ ਪਾਸੇ ਆਵਾਂ, ਜਿਹੜੇ ਲੋਕ ਥੋੜ੍ਹੀ ਜਿਹੀ ਮਨ ਵਿੱਚ ਹਲੇ ਵੀ ਭੁਲੇਖਾ ਰੱਖਦੇ ਨੇ ਕਿ ਇੱਥੇ ਇੰਨੀ ਵੱਡੀ ਪੱਧਰ 'ਤੇ ਤਿਆਰੀ ਕਿਵੇਂ ਕਰ ਲਈ ਫੌਜ ਨਾਲ ਯੁੱਧ ਕਰਨ ਲਈ, ਸਾਧ ਸੰਗਤ ਜੀ ਦਮਦਮੀ ਟਕਸਾਲ ਦੇ ਮੁਖੀ ਕੋਈ ਸਧਾਰਨ ਵਿਅਕਤੀ ਨਹੀਂ ਹੁੰਦੇ। ਕਿਵੇਂ ਕਰਨਾ ਮੈਨੂੰ, ਕਿਉਂਕਿ ਮੈਂ ਦਮਦਮੀ ਟਕਸਾਲ ਦਾ ਵਿਦਿਆਰਥੀ ਹੈ, ਕਹਿਣਗੇ ਵੀ ਪੰਜਾਬ ਦੀ ਡੋਡਰੀ ਨਹੀਂ ਗਾਉਂਦਾ, ਨਹੀਂ ਇਹ ਗੱਲ ਨਹੀਂ। ਸੰਤਾਂ ਨੇ ਹਰ ਸਟੇਜ ਤੋਂ ਕਿਹਾ ਕਿ ਲੱਖਾਂ ਦੀ ਗਿਣਤੀ ਦਾ ਇੱਥੇ ਘੇਰਾ ਪੈਣਾ, ਸੁਣੋ ਉਹਦੇ ਲਈ ਤਿਆਰੀ ਕਰੋ, ਕਿਉਂਕਿ ਮਸ਼ੀਨ ਦਿਵਸ ਉਹਨਾਂ ਨੂੰ ਇਸ ਗੱਲ ਦਾ ਅਨੁਭਵ ਸੀ ਕਿ ਆਹ ਕੁਝ ਸਾਡੇ ਨਾਲ ਵਾਪਰਨਾ। ਮੈਂ ਇਹ ਵੀ ਬੇਨਤੀ ਕਰਾਂ, ਉਹ ਧਰਮ ਯੁੱਧ ਮੋਰਚੇ ਵੇਲੇ ਨਹੀਂ ਕਹਿਣ ਲੱਗੇ, ਜਿਹਦੇ ਵਿੱਚ ਵਿਚਰਦੇ ਸੀ ਨਾ ਪੰਜਾਬ ਵਿੱਚ, ਭਾਰਤ ਭਰ ਵਿੱਚ ਉਦੋਂ ਵੀ ਕਹਿੰਦੇ ਸੀ ਵੀ 84 ਦੇ ਵਿੱਚ ਬਹੁਤ ਕੁਝ ਆਪਾਂ ਨੂੰ ਇੱਥੇ ਦੇਖਣਾ ਪੈਣਾ। ਸੋ ਉਹਨਾਂ ਨੇ ਤਿਆਰੀ ਇਸ ਵਾਸਤੇ ਕੀਤੀ ਕਿਉਂਕਿ ਘਟਨਾ ਜਿਹੜੀ ਚੱਲ ਰਹੀ ਸੀ ਨਾ, ਘਟਨਾ ਕਰਮ ਸੈਂਟਰ ਦੀ, ਕੇਂਦਰ ਦੀ, ਚਕਾਰਤਾ ਵਿਖੇ ਉੱਥੇ ਜੋ ਤਿਆਰੀਆਂ ਹੋ ਰਹੀਆਂ ਸੀ, ਮੋਡਲ ਬਣਾਏ ਜਾ ਰਹੇ ਸੀ, ਉਹ ਸਾਨੂੰ ਤੁਹਾਨੂੰ ਭੁਲੇਖਾ ਹੋ ਸਕਦਾ, ਸੰਤ ਜਰਨੈਲ ਸਿੰਘ ਨੂੰ ਭੁਲੇਖਾ ਨਹੀਂ ਸੀਗਾ। ਉਹਦੇ 'ਤੇ ਇੱਕ ਇਹੋ ਜਿਹਾ ਫੁਲਾਦੀ ਜਰਨੈਲ ਸ਼ਮੇਖ ਸਿੰਘ ਮਿਲ ਗਿਆ, ਸਾਧ ਸਿੰਘ ਜੀ, ਭਾਈ ਅਮਰੀਕ ਸਿੰਘ, ਬਾਬਾ ਥਾਰਾ ਸਿੰਘ ਵਰਗੇ ਕੁਸ਼ਲ ਸਲਾਹਕਾਰ ਮਿਲ ਗਏ, ਭਾਈ ਰਿਸ਼ਪਾਲ ਸਿੰਘ PA ਵਰਗੇ, ਗੁਰਮੁਖ ਸਿੰਘ ਵਰਗੇ ਗੁਰਦਈ PA ਮਿਲ ਗਏ। ਮੈਂ ਵੀ ਬੇਨਤੀ ਕਰਾਂ ਕਿ ਦੁਨੀਆਂ ਦਾ ਕੋਈ ਇਹੋ ਜਿਹਾ ਮਹਾਂਪੁਰਖ ਹੋਇਆ, ਇਹੋ ਜਿਹਾ ਕੋਈ ਜਰਨੈਲ ਆਗੂ ਹੋਇਆ ਕਿਸੇ ਕੌਮ ਦਾ? ਤੁਸੀਂ ਇਤਿਹਾਸ ਪੜ੍ਹੇ ਹੋਣਗੇ ਕਿ ਕਾਲੇ ਪਾਣੀਆਂ ਦੀ ਜਦੋਂ ਸਜ਼ਾ ਹੋਈ ਤੇ ਉਦੋਂ ਆਗੂਆਂ ਦੇ ਜਿਹੜੇ ਗੜਵਾਈ ਸੀ ਉਹ ਵੀ ਕਹਿੰਦੇ ਬਾਬਾ ਜੀ ਇੱਥੇ ਤੱਕ ਹੀ ਆਉਣਾ ਸੀ, ਮੈਂ ਤਾਂ ਹੁਣ ਗਾਂਹ ਵਾਲੀ ਸਜ਼ਾ ਤੁਸੀਂ ਭੁਗਤੋ। ਪਰ ਨਹੀਂ, ਇੱਥੇ ਕਿਹਦਾ ਕਿਹਦਾ ਮੈਂ ਨਾਂ ਲਵਾਂ ਜਿਹਦਾ ਇੱਕ ਤੋਂ ਗਾਂਹ ਹੋ ਕੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਆਪਣੀ ਜਿੰਦ ਵਾਰਨ ਵਾਸਤੇ ਤਿਆਰ ਸੀ, ਜਿਹਦੇ ਵਿੱਚ ਸਾਧ ਸਿੰਘ ਜੀ ਭਾਵਾਂ ਸੰਤਾਂ ਦਾ ਡਰਾਈਵਰ ਹੋਵੇ, ਸੰਤਾਂ ਦਾ ਗੜਵਈ ਹੋਵੇ, ਸੰਤਾਂ ਦਾ PA ਹੋਵੇ, ਸੰਤਾਂ ਦਾ ਸਲਾਹਕਾਰ ਹੋਵੇ, ਸੰਤਾਂ ਦਾ ਜਰਨੈਲ ਹੋਵੇ, ਸੰਤਾਂ ਦਾ ਭਤੀਜਾ ਹੋਵੇ, ਸੰਤਾਂ ਦਾ ਭਰਾ ਹੋਵੇ, ਕਿਹਦੇ ਨਾਲ ਲਈ ਇੱਥੇ ਕਿਹਨੇ ਅਸਸ ਕੇ ਸ਼ਹੀਦੀ ਨਹੀਂ ਪਾਈ? ਪਰ ਦੂਜੇ ਪਾਸੇ ਮੈਂ ਇਹ ਵੀ ਬੇਨਤੀ ਕਰਾਂ, ਕਿਸੇ ਸ਼ਰਾਬੀ ਨੂੰ ਸੁਧਾਰ ਕੇ ਸੰਤਾਂ ਨੇ ਭਾਈ ਰਸਾਲ ਸਿੰਘ ਵਰਗੇ ਨੂੰ ਕਿਤੇ ਖੰਡੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਨਾਮ ਨਾਲ ਜੋੜਿਆ ਹੋਵੇ, ਉਹ ਵੀ ਆਪਾਂ ਵਾਰਨ ਵਾਸਤੇ ਤਰਾਨੇ ਗਾ ਰਿਹਾ ਹੋਵੇ, ਤਾਰ ਸੇਵਾ ਦੀਆਂ ਟੋਕਰੀਆਂ ਢੋਣ ਵਾਲੇ ਉਹ ਇੱਕ ਤੋਂ ਦੂਜਾ ਮੂਹਰੇ ਕੋਈ ਲੜਨ ਵਾਸਤੇ ਸ਼ਹੀਦੀ ਪਾਉਣ ਵਾਸਤੇ ਤਿਆਰ ਹੋਵੇ, ਫੌਜ 'ਚ ਇਹ ਜਜ਼ਬਾ ਹੋ ਸਕਦਾ? ਫੌਜ 'ਚ ਨਹੀਂ ਹੋ ਸਕਦਾ ਹੈ। ਆਮ ਪਿੰਡਾਂ ਦੇ ਲੋਕ ਆਪਣੀਆਂ ਰਫਲਾਂ ਲੈ ਕੇ, ਆਪਣੇ ਹਥਿਆਰ ਜਿਹੜੇ ਉਹਨਾਂ ਦੇ ਲਸੰਸੀ ਹਥਿਆਰ ਸੀ ਉਹ ਲੈ ਕੇ ਪਹੁੰਚ ਜਾਣ ਕਿ ਲੋ ਪੁਰਖੋ ਸਾਡੀ ਸੇਵਾ ਪ੍ਰਵਾਨ ਕਰੋ। ਇੱਕ ਨੌਜਵਾਨ 26 ਕੁ ਸਾਲ ਦੀ ਉਮਰ ਸੰਤਾਂ ਕੋਲ ਪਿੱਛੇ ਜੇ ਖੜਾ ਸੰਗਤ ਵਿੱਚ, ਜਦੋਂ ਬਚਨ ਬਲਾਸ ਉਲਟੇ ਸੰਤ ਕਹਿੰਦੇ ਗੁਰਮੁਖਾ ਭਾਈ ਤੇਰਾ ਕੀ ਨਾਂ ਹੈ? ਉਹਦੇ ਆ ਮੇਰੇ ਕੋਲ ਦੱਸਿਆ ਆਪਦਾ ਨਾਮ, ਕੀ ਚਾਹੁੰਦਾ ਤੂੰ? ਤੇ ਸੰਤਾਂ ਦੇ ਬਿਲਕੁਲ ਕੋਲੇ ਹੋ ਕੇ ਕਹਿੰਦਾ ਮਹਾਰਾਜ ਮੇਰਾ ਸਿਰ ਲਵਾ ਦਿਓ ਕਿਤੇ। ਇਹ ਭਾਵਨਾ ਕੌਣ ਪੈਦਾ ਕਰ ਸਕਦਾ? ਤੂੰ ਪੈਦਾ ਕਰ ਸਕਦਾ? ਤੇ ਜਿਹੜੇ ਕੋਲ ਸਿੰਘ ਕਹਿੰਦੇ ਸੀ ਸਿੰਘਵਾ ਭਾਈ ਗੱਲ ਸੁਣੋ, ਆ ਸਿੰਘ ਦੀ ਗੱਲ ਸੁਣੋ ਕੀ ਕਹਿੰਦਾ। ਪੁੱਛਿਆ ਕੀ ਕਹਿੰਦਾ ਭਾਈ? ਕਹਿੰਦੇ ਮੈਂ ਤਾਂ ਮੈਂ ਪੁਰਖ ਨੂੰ ਕਿਹਾ ਮੇਰਾ ਸੀਸ ਲਵਾ ਦਿਓ ਇੱਥੇ ਕਿਤੇ। ਜਿਹੜੀਆਂ ਇਹ ਭਾਵਨਾ ਲੈ ਕੇ ਆਏ ਸੀ ਉਹ ਡਰ ਸਕਦੇ ਸੀ ਫੌਜ ਤੋਂ? ਫੌਜ ਨੂੰ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ। ਹਾਂ ਜਿਹੜੇ ਇੱਥੇ ਰਹਿੰਦੇ ਸੀਗੇ ਫੌਜੀ ਅਫਸਰ, CID ਅਫਸਰ, ਸਿਵਲ ਦੇ ਅਫਸਰ, ਪੁਲਿਸ ਦੇ ਅਫਸਰ, ਉਹਨਾਂ ਨੂੰ ਪਤਾ ਸੀ। ਉਹਨਾਂ ਨੇ ਕਿਹਾ ਵੀ ਇਹ ਕੁਝ ਨਹੀਂ ਹੋਣਾ, ਕਿਸੇ ਨੇ ਇੱਥੇ ਸਰੈਂਡਰ ਨਹੀਂ ਕਰਨਾ। ਪਰ ਸਾਹਿਬ ਇਹਦੇ ਬਾਵਜੂਦ ਲੜਾਈ ਹੋਈ। ਪਹਿਲਾਂ ਪੈਰਾਸੂਟ ਦੇ ਰਾਹੀਂ ਵੀ ਇੰਨੇ ਕੁ ਬੰਦੇ ਫੜ ਕੇ ਹੀ ਮੁਕਾਬਲਾ ਕਰ ਲੈਣਗੇ, ਕਿਉਂਕਿ ਜਨਰਲ ਕਬੀਰ ਤੇ ਆਪਦੀ ਸੋਚ ਨਹੀਂ ਤੇ ਸੀ ਨਾ। ਜਦੋਂ ਉਹਨਾਂ ਨੂੰ ਪਾਰ ਬੁਲਾਤਾ ਫਿਰ ਗੋਤਾਖੋਰ ਟ੍ਰੇਨਡ ਬੰਦੇ ਲਿਆਉਂਦੇ, ਸਰੋਵਰ ਵੀ ਨਹੀਂ ਤੈਰ ਕੇ ਲੰਘ ਜਾਣਗੇ। ਤੇ ਜਨਰਲ ਸੁਖਬੀਰ ਸਿੰਘ, ਭਾਈ ਅਮਰੀਕ ਸਿੰਘ ਜਿਹਨਾਂ ਦੀ ਵਿਉਂਤ ਬੰਦੀ ਤੇ ਮੋਰਚਾ ਬੰਦੀ ਹੋਈ ਸੀ, ਹੁਣ ਸੋਚੋ ਵੀ ਮੋਰਚਾ ਬੰਦੀ ਦੀ ਜ਼ਰੂਰਤ ਸੀ ਕਿ ਜਾਂ ਜਨਰਲ ਤੁਬੀ ਪਾਉਂਦਾ ਤੇ ਗਲੀਆਂ ਤੋਂ ਫੜ ਕੇ ਲੈ ਜਾਂਦਾ ਅਮਰੀਕ ਸਿੰਘ ਹੋਣਾ ਨੂੰ, ਸੰਤਾਂ ਨੂੰ ਸਾਰਿਆਂ ਨੂੰ ਫੇਰ ਠੀਕ ਸੀ? ਹਾਲੇ ਵੀ ਵਿਚਾਰਦੇ ਹੋ ਵੀ ਮੋਰਚਾ ਬੰਦੀ ਕਿਉਂ ਹੋਈ? ਜਿਹੜਾ ਜਨਰਲ ਕੁਲਦੀਪ ਲੱਖ ਫੌਜ ਲੈ ਕੇ ਆਇਆ ਸੀ, ਮੱਥਾ ਟੇਕਣ ਆਇਆ ਸੀ, ਇੱਥੇ ਚੜ੍ਹ ਕੇ ਆਇਆ ਸੀ ਨਾ। ਫਿਰ ਜੇ ਉਹਦੀ ਭਾਵਨਾ ਲੈ ਕੇ ਕੋਈ ਆਵੇਗਾ ਨਾ ਇੱਥੇ, ਤੇ ਉਹ ਜਿਹਾ ਫਲ ਤਾਂ ਉਹਨੂੰ ਮਿਲਣਾ ਹੀ ਮਿਲਣਾ। ਫਿਰ ਸਾਹਿਬ ਜੀ ਉਹਦੇ ਤੋਂ ਬਾਅਦ ਮੈਂ ਜਕਾਰੇ ਵਾਲੇ ਸਿੰਘ ਨੂੰ ਬੇਨਤੀ ਕਰਾਂ, ਸਮਾਂ ਬੜਾ ਸੀਮਿਤ ਹੈ, ਧਿਆਨ ਨਾਲ ਬੇਨਤੀ ਸੁਣੋ, ਇਹ ਇਤਿਹਾਸਿਕ ਤੱਥ ਨੇ। ਸੋ ਫਿਰ ਉਹਦੇ ਤੋਂ ਬਾਅਦ ਹਰ ਦਰਵਾਜ਼ੇ ਤੋਂ ਇਕੱਲੇ ਇਕੱਲੇ ਕਮਾਂਡਰ ਦੀ ਉਹਨਾਂ ਨੇ ਫੌਜ ਭੇਜਣ ਦਾ ਯਤਨ ਕੀਤਾ। ਜਦੋਂ ਉਹਨਾਂ ਵੀ ਮੂੰਹ ਭੰਨਿਆ ਗਿਆ, ਸਾਧ ਸੰਗਤ ਇਹ ਵੀ ਬੇਨਤੀ ਕਰਾਂ, ਅਕਾਲ ਰੈਸਟ ਹਾਊਸ, ਗੁਰੂ ਰਾਮਦਾਸ ਰਾਂ, ਨਾਨਕ ਨਿਵਾਸ, ਇੱਥੇ ਭਾਈ ਅਮਰੀਕ ਸਿੰਘ ਦੀ ਫੈਡਰੇਸ਼ਨ ਦੇ ਬੰਦੇ, ਨੌਜਵਾਨ ਜਾਂ ਇੱਥੇ ਦਲ ਖਾਲਸਾ ਦੇ ਜਾਂ ਹੋਰ ਵੀ ਗੁਰਸਿੱਖ ਸਨ, ਜਦੋਂ ਤੱਕ ਉਹਨਾਂ ਕੋਲ ਹਥਿਆਰ ਰਿਹਾ, ਗੋਲੀ ਛਿੱਕਾ ਰਿਹਾ, ਉਹ ਲੜੇ, ਡਰੇ ਨਹੀਂ ਉਹ ਵੀ। ਪਰ ਜਦੋਂ ਵਿਰੋਧ ਮੁੱਕ ਗਿਆ, ਗੋਲੀ ਛਿੱਕਾ ਮੁੱਕ ਗਿਆ, ਸੀਮਿਤ ਸਾਧਨ ਸੀ ਨਾ, ਤੇ ਤਾਂ ਬਿਨਾਂ ਦੇ ਭੁੱਖੇ ਪਿਆਸੇ ਤੇ ਉਹੀ ਬੰਦੇ ਰੋਜ਼ ਲੜਨ ਵਾਲੇ, ਉਹਨਾਂ ਦਾ ਤਾਂ ਤਰੋ ਤਾਜ਼ਾ ਅੱਜ ਵਾਲੀ ਫੌਜ ਪਛਾਣ ਕਰ ਲਓ ਤੇ ਕੱਲ੍ਹ ਨੂੰ ਨਵੇਂ ਭੇਜੋ, ਜਿਹੜੇ ਮਰ ਗਏ ਉਹਨਾਂ ਨੂੰ ਪਾਸੇ ਕਰ ਲਓ, ਉਹਨੂੰ ਥਾਂ ਤੇ ਨਵੇਂ ਭੇਜ ਦਿਓ। ਪਰ ਜਦੋਂ 5 ਤਰੀਕ ਆ ਗਈ ਨਾ, ਤੇ ਕਈਆਂ ਥਾਵਾਂ ਤੋਂ ਫੌਜ ਦੇ ਵਿੱਚੋਂ ਬਗਾਵਤ ਹੋ ਗਈ। ਜਿਹੜੇ ਫੌਜੀ, ਜਿਹਨੂੰ ਇੱਕ ਧਰਮੀ ਫੌਜੀ ਕਹਿੰਦੇ ਆ, ਦੇਖੋ ਰੋਜ਼ੀ ਰੋਟੀ ਦੀ ਖਾਤਰ ਮਨੁੱਖ ਫੌਜ ਵਿੱਚ ਭਰਤੀ ਹੁੰਦਾ ਹੈ, ਉਹਨੂੰ ਆਪਣੇ ਪਰਿਵਾਰ ਦਾ ਰੁਜ਼ਗਾਰ ਵੀ ਜੀਣਾ ਹੈ, ਪਰ ਜਦੋਂ ਧਰਮ ਦੀ ਗੱਲ ਆ ਗਈ ਉਹਨਾਂ ਨੇ ਪਰਵਾਹ ਨਹੀਂ ਕੀਤੀ। ਉਹਨਾਂ ਨੇ ਬਲਕਿ ਕਈ ਬਰੇਲੀਆਂ ਵਰਗੇ ਅਹੁਦਿਆਂ ਤੋਂ ਉੱਪਰ ਵੀ ਉਹਨਾਂ ਫੌਜੀਆਂ ਨੂੰ ਸੋਹ ਦਿੱਤਾ, ਜਿਹੜੇ ਵਿਰੋਧ ਕਰਦੇ ਸੀ, ਅਪਸ਼ਬਦ ਬੋਲਦੇ ਸੀ ਗੁਰੂ ਬਾਰੇ। ਕਈ ਫੌਜੀ ਰਾਹ 'ਚ ਮਾਰੇ ਗਏ, ਸ਼ਹੀਦ ਹੋ ਗਏ, ਕਈ ਫੜੇ ਗਏ, ਲੰਮੀਆਂ ਸਜਾਵਾਂ ਹੋਈਆਂ, ਇਹ ਵੀ ਇੱਕ ਲੰਮੀ ਗੱਥ ਹੈ। ਪਰ ਫੌਜ ਵਿੱਚੋਂ ਬਗਾਵਤ ਹੋ ਜਾਣੀ ਕਿੰਨੀ ਵੱਡੀ ਗੱਲ? ਤੇ ਫਿਰ ਜਿਹੜੇ ਡੈਮੋਕ੍ਰੇਟਿਕ ਦੇਸ਼ ਰਸ਼ੀਆ ਵਰਗੇ, ਬਰਤਾਨੀਆ ਵਰਗੇ, ਜਿਨ੍ਹਾਂ ਦੀ ਸਲਾਹ 'ਤੇ ਇੰਦਰਾ ਗਾਂਧੀ ਫਖਰ ਕਰਕੇ ਬੈਠੀ ਸੀ ਕਿ ਮੈਨੂੰ ਹੁਣ ਬਾਹਰੋਂ ਕੋਈ ਖਤਰਾ ਨਹੀਂ, ਉਹ ਵੀ ਪੁੱਛਣ ਲੱਗ ਗਏ ਵੀ ਤੂੰ ਤਾਂ ਕਹਿੰਦੀ ਸੀ ਕੁਝ ਘੰਟਿਆਂ ਦੀ ਕਾਰਵਾਈ ਹੈ, ਇਹ 5 ਦਿਨ ਕਿਵੇਂ ਆ ਗਿਆ? ਤੇ ਫਿਰ ਸੋਚਣ ਲੱਗੇ ਵੀ ਹੁਣ ਆਰ ਪਾਰ ਦੀ ਲੜਾਈ ਲੜ ਲਓ। 12 ਟੈਂਕ ਭੇਜ ਤੇ, 12 ਟੈਂਕ ਤੁਸੀਂ ਜਾਓ ਨਾ ਕਿਤੇ, ਸ਼ਾਇਦ ਪਾਕਿਸਤਾਨ ਦੇ ਕਿਸੇ ਬਾਰਡਰ ਤੇ 12 ਟੈਂਟ ਨਾ ਵੇਖੇ ਹੋਣ, ਤੁਸੀਂ ਚਾਈਨਾ ਦੇ ਬਾਰਡਰ ਤੇ ਨਾ ਦੇਖੇ ਹੋਣ, ਪਰ ਇੱਥੇ 12 ਟੈਂਕ ਛੋਟੇ ਜਿਹੇ ਇਸ ਕੰਪਲੈਕਸ ਦੇ ਵਿੱਚ ਭੇਜ ਦਿੱਤੇ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਗੱਲਾਂ ਦੋ ਸੀ ਸਾਧ ਸੰਗਤ, ਇੱਕ ਤੇ ਸਮੁੱਚੀ ਕੌਮ ਨੂੰ ਲੰਮੇ ਸਮੇਂ ਲਈ ਸਬਕ ਸਿਖਾਉਣਾ ਸੀ ਵੀ ਇਹ ਸਿਰ ਚੁੱਕਣੀ ਨਾ, ਦੂਜਾ ਦਮਦਮੀ ਟਕਸਾਲ ਇਹਨੂੰ ਨੇਸ ਤੋਂ ਨਿਬੂਸ ਕਰਨਾ, ਇਹਦਾ ਮਲੀਆ ਮੇਟ ਕਰਨਾ, ਦਮਦਮੀ ਟਕਸਾਲ ਦਾ ਮੁੜ ਕੇ ਕੋਈ ਵਿਦਿਆਰਥੀ ਸਿਰ ਨਾ ਚੁੱਕ ਸਕੇ। ਇਹ ਗੱਲਾਂ ਸੀ ਦੋ, ਇਹ ਗੱਲਾਂ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਟੈਂਕ ਚਲਾਏ, ਤੋਪਾਂ ਚਲਾਈਆਂ, ਪਰ ਗੁਰੂ ਕੇ ਬਹਾਦਰ ਸੂਰਬੀਰ ਯੋਧਿਆਂ ਨੇ ਕਈਆਂ ਟੈਂਕਾਂ ਦੇ ਵੀ ਮੂੰਹ ਮੋੜੇ, ਟੈਂਕਾਂ ਦੀਆਂ ਚੈਨਾਂ ਉਡਾਤੀਆਂ। ਭਾਈ ਮੋਹਰ ਸਿੰਘ ਵਰਗੇ ਗਿਆਨੀ ਜਿਹੜੇ ਆਪਣੀਆਂ ਬੱਚੀਆਂ ਸਮੇਤ ਟੈਂਕਾਂ 'ਤੇ ਛਾਲਾਂ ਮਾਰ ਕੇ ਲੱਕ ਦੇ ਨਾਲ ਬਰੂਦ ਬੰਨ੍ਹ ਕੇ ਉਹ ਟੈਂਕ ਬਾਬਾ ਦੀਪ ਸਿੰਘ ਦੇ ਸਥਾਨ ਦੇ ਸਾਹਮਣੇ ਧੱਸਿਆ। ਸਾਹ ਸਿੰਘ ਜੀ, ਜੇ ਬੀਬੀਆਂ ਦੀ ਗੱਲ ਆਈਏ, ਇੱਥੇ ਇੱਕ ਨਹੀਂ ਵੀ ਜਿਹੜੇ ਲੜਨ ਵਾਸਤੇ ਆਏ ਸੀ, ਕੇਵਲ ਸਿੰਘ ਸੀ, ਇੱਥੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਪ੍ਰਧਾਨ ਬੀਬੀ ਉਪਕਾਰ ਕੌਰ ਇੱਥੇ ਲੜਦਿਆਂ ਹੋਇਆ ਸ਼ਹੀਦ ਹੋ ਗਏ, ਬੀਬੀ ਪ੍ਰੀਤਮ ਕੌਰ ਜਿਹਦਾ ਕੁਝ ਦਿਨਾਂ ਦਾ ਬੱਚਾ ਜ਼ਾਲਮਾਂ ਨੇ ਸ਼ਹੀਦ ਕੀਤਾ, ਪਰ ਉਹ ਇਹਨਾਂ ਮੂਰਤੀਆਂ 'ਚ ਡਟੀ ਰਹੀ। ਇੱਥੇ ਸਾਧ ਸਿੰਘ ਜੀ, ਜਦੋਂ ਧਰਮ ਯੁੱਧ ਮੋਰਚਾ ਚੱਲਦਾ ਸੀ ਨਾ, ਦੇਖੋ ਇੰਨਾ ਕੁਝ ਹੋਣ ਦੇ ਬਾਵਜੂਦ ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀਆਂ ਦੇਣ ਵਾਲੇ ਗੁਰਸਿੱਖਾਂ ਦੀ ਤੋਪ ਨਹੀਂ ਆਈ, ਜ਼ਿਲ੍ਹਾ ਸੰਗਰੂਰ ਤੋਂ ਪਿੰਡ ਭਲਵਾਨ ਉੱਥੋਂ ਦਾ ਭਾਈ ਨਛੱਤਰ ਸਿੰਘ ਜਿਹੜਾ ਜ਼ਿਲ੍ਹੇ ਦਾ ਪ੍ਰਧਾਨ ਸੀ ਅਕਾਲੀ ਦਲ ਦਾ ਸੰਗਰੂਰ ਦਾ ਅਤੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਸੀ, ਆਪਣੇ ਪਰਿਵਾਰ ਸਮੇਤ ਆਪਣੀ ਬੇਟੀ, ਆਪਣੀ ਭੈਣ, ਮਾਤਾ ਅਤੇ ਸੈਂਕੜਿਆਂ ਦਾ ਜੱਥਾ ਲੈ ਕੇ ਉੱਥੇ ਪਹੁੰਚਿਆ ਹੋਇਆ ਸੀ। ਪਰ ਵਾਪਸ ਨਹੀਂ ਜਾ ਸਕਿਆ, 6 ਤਰੀਕ ਨੂੰ ਉਹ ਵੀ ਸ਼ਹੀਦ ਹੋ ਗਿਆ ਇੱਥੇ, ਭਾਈ ਨਛੱਤਰ ਸਿੰਘ ਬਲਵਾਨ ਭਲਵਾਨ ਉਹ ਵੀ ਸ਼ਹੀਦ ਹੋ ਗਿਆ। ਇੱਥੇ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਕਰਦਾ ਹੋਇਆ ਰਾਗੀ ਭਾਈ ਅਵਤਾਰ ਸਿੰਘ, ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਸੀ, ਉਹ ਵੀ ਸ਼ਹੀਦ ਹੋ ਗਿਆ। ਸਾਧ ਸਿੰਘ ਜੀ, ਇੱਥੇ ਵਰਦੀਆਂ ਗੋਲੀਆਂ ਦੇ ਵਿੱਚ ਸਿੰਘ ਸਾਹਿਬਾਨ, ਗਿਆਨੀ ਮੋਹਰ ਸਿੰਘ ਜੀ, ਗਿਆਨੀ ਪੂਰਨ ਸਿੰਘ ਜੀ, ਐਨ ਮਰਦਾਂ ਬਹਾਦਰਾਂ ਦੀ ਤਰ੍ਹਾਂ, ਅਕਾਲੀ ਫੂਲਾ ਸਿੰਘ ਦੀ ਤਰ੍ਹਾਂ ਡਟੇ ਰਹੇ, ਕਿਹਦਾ ਨਾਂ ਲਵਾਂਗੇ। ਪਰ ਜਦੋਂ ਸਾਰਾ ਕੁਝ 6 ਤਰੀਕ ਦਾ ਲੰਘਿਆ, ਉਦੋਂ ਤੱਕ ਬਹੁਤ ਸਾਰੀ ਫੌਜ ਵੀ ਮਾਰੀ ਜਾ ਚੁੱਕੀ ਸੀ, ਅਕਾਲ ਤਖ਼ਤ ਸਾਹਿਬ ਵੀ ਢਾਇਆ ਜਾ ਚੁੱਕਿਆ ਸੀ, ਅਤੇ ਫਿਰ ਉਹਦੀਆਂ ਜਿਹੜੀਆਂ ਕੀ ਉਹਦੇ ਤੋਂ ਇਹ ਭਾਵਨਾਵਾਂ ਪੂਰੀਆਂ ਹੋ ਗਈਆਂ। ਸਾਧ ਸੰਗਤ ਤੇ ਜੰਗ ਬਹੁਤ ਜ਼ਬਰਦਸਤ ਹੋਇਆ ਇੱਥੇ, ਉਹਦੀ ਦਾਸਤਾਨ ਲਿਖੀ ਜਾ ਸਕਦੀ ਹੈ। ਪਰ ਮੈਂ ਇੱਕ ਗੱਲ ਦੂਸਰੇ ਪਾਸੇ ਦੀ ਕਹਿਣਾ ਚਾਹੁੰਦਾ, ਸਮਾਂ ਇੰਨਾ ਕਹਿਣਾ, ਜਿਹੜੀਆਂ ਦੋ ਭਾਵਨਾਵਾਂ ਲੈ ਕੇ ਇੰਦਰਾ ਗਾਂਧੀ ਨੇ ਇੱਥੇ ਅਟੈਕ ਕੀਤਾ ਸੀ ਕਿ ਸਿੱਖ ਸਿਰ ਨਹੀਂ ਚੁੱਕ ਸਕਣਗੇ, ਦਮਦਮੀ ਟਕਸਾਲ ਸਾਹ ਨਹੀਂ ਕੱਢ ਸਕੇਗੀ, ਅਤੇ ਜਿਹੜੀ ਇਹਦੀ ਬੋਲੀ ਹੈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ, ਉਹ ਇੱਥੇ ਦਬਾ ਦਿੱਤੀ ਜਾਏਗੀ, ਦਫਨ ਕਰ ਦਿੱਤੀ ਜਾਏਗੀ, ਕੋਈ ਉਹਦਾ ਨਾਂ ਤੱਕ ਨਹੀਂ ਲਏਗਾ। ਕਿਹਦੇ 'ਚ ਕਾਮਯਾਬ ਹੋ ਗਏ ਤੁਸੀਂ ਹੁਣ ਸੋਚੋ, ਵੀ ਜਿੱਤ ਕਿਹਦੀ ਹੋਈ, ਕਾਮਯਾਬ ਕੌਣ ਹੋਇਆ ਜਿਹਦਾ ਕੋਈ ਨੁਕਸਾਨ ਨਹੀਂ ਨਾ ਹੋਇਆ। 1984 ਵੇਲੇ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਦੇ ਸੀ ਜਾਂ ਚੰਗੇ ਕੈਬਨਿਟ ਸਕੂਲਾਂ ਦੇ ਵਿੱਚ ਪੜ੍ਹਦੇ ਸੀ, ਉਹ ਅੱਜ ਸਾਨੂੰ ਕਹਿੰਦੇ ਉਹ ਕਾਲੇ ਦਿਨ ਸੀ, ਬੜਾ ਕੌਮ ਦਾ ਨੁਕਸਾਨ ਹੋ ਗਿਆ ਜਿਹਦਾ ਆਪਦਾ ਕੋਈ ਨੁਕਸਾਨ ਨਹੀਂ ਹੋਇਆ। ਸਤਿਸੰਗਤ, ਜਿਨ੍ਹਾਂ ਦੇ ਭਰਾ ਸ਼ਹੀਦ ਹੋ ਗਏ, ਜਿਨ੍ਹਾਂ ਦੇ ਪਿਓ ਸ਼ਹੀਦ ਹੋ ਗਏ, ਜਿਨ੍ਹਾਂ ਬੀਬੀਆਂ ਦੇ ਘਰ ਵਾਲੇ ਸ਼ਹੀਦ ਹੋ ਗਏ, ਤੁਸੀਂ ਕਿਸੇ ਇੰਟਰਵਿਊ 'ਚ ਸੁਣਿਆ ਕਿ ਉਹਨਾਂ ਨੇ ਕਿਹਾ ਹੋਵੇ ਕਿ ਸਾਡਾ ਬੜਾ ਨੁਕਸਾਨ ਹੋ ਗਿਆ। ਜਿਨ੍ਹਾਂ ਦੀ ਚੀਚੀ 'ਤੇ ਚੀਰ ਨਹੀਂ ਆਇਆ ਉਹ ਕਹਿੰਦੇ ਕਾਲੇ ਦਿਨ ਸੀ, ਪਰ ਤੁਸੀਂ ਦੇਖਿਓ ਜਿੱਤ ਕਿਹਦੀ ਹੋਈ। ਸਾਧ ਸੰਗਤ, ਮੈਂ ਹੁਣੇ ਬੇਨਤੀ ਕਰਕੇ ਆਇਆ, ਥੋੜ੍ਹੇ ਜਿਹੇ ਦਿਨ ਬਾਅਦ ਮੈਂ ਉਦੋਂ ਬਾਹਰ ਸੀ, ਇੱਥੇ ਚੰਦਰ ਸ਼ੇਖਰ ਆਇਆ, ਚੰਦਰ ਸ਼ੇਖਰ ਨੇ ਮੱਥਾ ਟੇਕਿਆ ਵਾਪਸ ਚਲੇ ਗਿਆ। ਰਸਤੇ ਵਿੱਚ ਖੜ ਗਿਆ ਆਮ ਲੋਕਾਂ ਦੇ ਕੋਲ, ਉੱਥੇ ਪ੍ਰੈਸ ਨੇ ਵੀ ਘੇਰਿਆ, ਪੁੱਛਿਆ ਵੀ ਤੁਸੀਂ ਕੀ ਮਹਿਸੂਸ ਕਰਦੇ ਆ। ਤੇ ਉਹਨੇ ਸਾਹਮਣੇ ਇੱਕ ਚਿੱਟੀ ਦਾੜੀ ਵਾਲਾ ਇੱਕ ਬਜ਼ੁਰਗ ਖੜਾ ਸੀ, ਉਹਨੂੰ ਪੁੱਛਿਆ ਬਾਬਾ ਜੀ ਤੁਸੀਂ ਕੀ ਮਹਿਸੂਸ ਕਰਦੇ ਆ। ਉਹ ਬੋਲਿਆ ਨਹੀਂ, ਪਰ ਉਹਦੀਆਂ ਅੱਖਾਂ ਚੋਂ ਅੱਥਰੂ ਨਿਕਲ ਕੇ ਉਹਦੀ ਦਾੜੀ ਤੇ ਆ ਗਏ। ਚੰਦਰ ਸ਼ੇਖਰ ਕਹਿੰਦਾ ਵੀ ਆਹ ਅੱਥਰੂਆਂ ਦੀ ਭਾਸ਼ਾ ਮੈਂ ਨਹੀਂ ਦੱਸ ਸਕਦਾ, ਮੈਂ ਬਿਆਨ ਨਹੀਂ ਕਰ ਸਕਦਾ, ਪਰ ਮੈਨੂੰ ਇਹ ਪਤਾ ਹੈ ਕਿ ਇਹਨਾਂ ਅੱਥਰੂਆਂ ਦੀ ਭਾਸ਼ਾ ਬੜੀ ਸਖਤ ਹੋਵੇਗੀ। ਸਾਧ ਸੰਗਤ, ਉਹ ਵਾਕਿਆ ਹੀ ਥੋੜ੍ਹਾ ਜਿਹਾ ਅੱਗੇ ਚੱਲੋਗੇ ਤਾਂ ਕੀ ਸਿੱਖ ਕੌਮ ਦਬਾਈ ਗਈ? ਨਹੀਂ, ਇੱਥੇ ਤਾਂ ਉਹ ਗਰੀਬ ਸਿੱਖ ਭਾਈ ਬੇਅੰਤ ਸਿੰਘ ਵਰਗੇ ਜਿਨ੍ਹਾਂ ਨੇ ਆ ਕੇ ਦਲ ਪੰਜੇ ਗੁਰ ਸੂਰਮਾ ਵੱਡ ਜੋਧਾ ਬਹੁਤ ਪਰ ਉਪਕਾਰੀ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਸਤਿਗੁਰੂ ਇੱਥੇ ਮੇਰੇ ਭਰਾਵਾਂ ਨੇ ਸਿਰ ਲਾਏ, ਇੱਥੇ ਯੋਧੇ ਬਹਾਦਰ ਨੇ ਯੁੱਧ ਲੜਿਆ, ਮੇਰੇ 'ਤੇ ਵੀ ਕਿਰਪਾ ਕਰ ਦਿਓ, ਮੈਂ ਵੀ ਤੇਰੀ ਸੇਵਾ 'ਚ ਥੋੜ੍ਹਾ ਜਿਹਾ ਹਿੱਸਾ ਪਾ ਸਕਾਂ। ਇੱਥੇ ਸਤਵੰਤ ਸਿੰਘ ਨੇ ਅਰਦਾਸਾਂ ਕੀਤੀਆਂ, ਕੇਰ ਸਿੰਘ ਨੇ ਕੀਤੀਆਂ ਕਿ ਮਹਾਰਾਜ ਸਾਨੂੰ ਵੀ ਸੇਵਾ ਬਖਸ਼ੇ, ਅਤੇ ਉਹਨਾਂ ਉਹ ਸੇਵਾ ਲਈ ਜਿਹੜੀ ਦਮਦਮੇ ਮਾਰਦੀ ਕਿ ਸਿੱਖ ਕੌਮ ਉੱਠ ਨਹੀਂ ਸਕਦੀ, ਉਹਦੇ ਘਰੇ ਹੀ ਜਾ ਕੇ ਉਹਨੂੰ ਸੋਧ ਦਿੱਤਾ। ਫਿਰ ਇਹਨਾਂ ਨੂੰ ਅਕਲ ਆਈ ਕਿ ਨਹੀਂ, ਇਹ ਸਿੱਖ ਕੌਮ ਦਬਾਈ ਨਹੀਂ ਜਾ ਸਕਦੀ। ਫਿਰ ਜਿਹੜਾ ਫੌਜ ਦਾ ਅਫਸਰ, ਫੌਜ ਦਾ ਕਮਾਂਡਰ, ਫੌਜ ਦਾ ਜਰਨੈਲ ਜਨਰਲ ਵੈਦਿਆ ਜਿਹਨੂੰ ਕਮਾਨ ਦਿੱਤੀ ਗਈ ਸੀ ਸਾਰੀ, ਉਹਦੇ ਵੱਲ ਸਿੱਖ ਨੌਜਵਾਨਾਂ ਦੀ ਨਜ਼ਰ ਹੋਈ ਵੀ ਉਹਨੂੰ ਸੋਧਣਾ ਚਾਹੀਦਾ। ਫਿਰ ਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਉਹਨਾਂ ਮਨ ਵਿੱਚ ਅਰਦਾਸਾਂ ਕੀਤੀਆਂ, ਸਤਿਗੁਰੂ ਜੀ ਥੋੜ੍ਹੀ ਸੇਵਾ ਸਾਨੂੰ ਵੀ ਬਖਸ਼ ਦੇ। ਇਹ ਐਵੇਂ ਕਹਿਣ ਕਿ ਕੌਮ ਅਸੀਂ ਲਤਾੜ ਦਿੱਤੀ ਹੈ। ਸਾਧ ਸੰਗਤ, ਇੱਕ ਸਟੇਟ ਨਹੀਂ, ਸੱਤਵੀਂ ਸਟੇਟ ਜਾ ਕੇ ਜਨਰਲ ਵੈਦਿਆ ਨੂੰ ਵੀ ਗੱਡੀ ਚਾੜ ਦਿੱਤਾ। ਦੇਖੋ, ਫੌਜ ਦਾ ਜਨਰਲ ਯੁੱਧ ਬੜੇ ਹੋਏ ਨੇ ਪਹਿਲਾਂ ਵੀ, ਪਹਿਲੇ ਯੁੱਧਾਂ ਦੇ ਵਿੱਚ ਸਾਧ ਸਿੰਘ ਜੀ ਇੰਨੀ ਪ੍ਰਾਪਤੀ ਨਹੀਂ ਜੇ ਤੁਹਾਨੂੰ ਹੋਈ ਕਿ ਯੁੱਧ ਕਰਨ ਵਾਲਾ, ਫੌਜ ਭੇਜਣ ਵਾਲਾ ਕੋਈ ਬਾਦਸ਼ਾਹ ਮਾਰਿਆ ਹੋਵੇ। ਆਪਾਂ ਹਾਂ ਜਰਨੈਲ ਤੇ ਮਾਰੇ ਨੇ, ਮੱਸੇ ਵਰਗੇ ਬਥੇਰੇ ਰੋੜੇ ਨੇ, ਪਰ ਇੱਥੇ ਫੌਜ ਦਾ ਜਰਨੈਲ ਵੀ ਤੇ ਦੇਸ਼ ਦੀ ਬਾਦਸ਼ਾਹਤ ਕਰਨ ਵਾਲੀ ਇੰਦਰਾ ਗਾਂਧੀ ਵੀ, ਦੋਹਾਂ ਨੂੰ ਰੋਹ ਦੇ ਚਣੇ ਚਬਾਏ। ਤੇ ਫਿਰ ਕੀ, ਉਹ ਆਵਾਜ਼ ਖਤਮ ਹੋ ਗਈ? ਆਵਾਜ਼ ਨਹੀਂ ਖਤਮ ਹੋਈ, ਅਸੀਂ ਇੱਥੇ ਤੇ ਸਾਨੂੰ ਕਰਫਿਊ ਥੱਲੇ ਰੱਖਿਆ ਗਿਆ, ਫੌਜ ਦੇ ਪਹਿਰੇ ਥੱਲੇ ਰੱਖਿਆ ਗਿਆ, ਪਰ ਸੱਤ ਸਮੁੰਦਰਾਂ ਤੋਂ ਪਾਰ ਵਸਦੀ ਇਸ ਸਿੱਖ ਕੌਮ ਨੇ, ਸੰਤ ਬਾਬਾ ਜਰਨੈਲ ਸਿੰਘ ਨੂੰ ਇੰਟਰਨੈਟ ਤੋਂ ਪੜ੍ਹਿਆ, ਉਹਦੀਆਂ ਕੈਸਟਾਂ ਸੁਣੀਆਂ, ਉਹਦਾ ਲਿਟਰੇਚਰ ਇਕੱਠਾ ਕੀਤਾ, ਉਹਦਾ ਮੁਤਾਲਿਆ ਕੀਤਾ, ਉਹਦੇ 'ਤੇ ਅਨੈਲਿਸਿਸ ਕੀਤਾ, ਫਿਰ ਸਾਬਤ ਸੂਰਤ ਹੋਏ, ਉਹਨਾਂ ਨੇ ਆਪਣੇ ਬੱਚਿਆਂ ਨੂੰ ਸਿੱਖਿਆਵਾਂ ਦਿੱਤੀਆਂ। ਅਤੇ ਸਾਧ ਸੰਗਤ, ਫਿਰ ਸਾਬਤ ਸੂਰਤ ਗੁਰੂ ਤੇ ਸਿੱਖ ਪਾਰਲੀਮੈਂਟ ਮੈਂਬਰ ਬਣੇ ਵਿਦੇਸ਼ਾਂ ਦੇ ਵਿੱਚ, ਸਾਧ ਸਿੰਘ ਜੀ ਉਹ ਕੈਬਨਿਟ ਮੰਤਰੀ ਬਣੇ। ਅੱਜ ਖਾਲਸੇ ਦੇ ਝੰਡੇ ਉਹਨਾਂ ਝੰਡਿਆਂ ਦੇ ਬਰਾਬਰ ਕੁਝ ਦਿਨ ਚਲਾਏ ਜਾਂਦੇ ਨੇ, ਜਦੋਂ ਸਮੇਂ ਆਉਂਦੇ ਨੇ ਤੁਹਾਡੀ ਹਾਰ ਹੋ ਗਈ ਸਾਧ ਸਿੰਘ ਜੀ। ਤੇ ਉਹ ਲੋਕ ਅੱਜ ਦੁਨੀਆਂ ਦੇ ਕਿਸੇ ਡੈਮੋਕ੍ਰੇਟ ਦੇਸ਼ ਦੇ ਸਾਹਮਣੇ ਸਿਰ ਉੱਚਾ ਕਰਕੇ ਦੱਸ ਨਹੀਂ ਸਕਦੇ। ਪਹਿਲੀ ਗੱਲ ਤਾਂ ਇਹ ਕਿ ਕੇਵਲ ਕਾਂਗਰਸ ਨਹੀਂ, ਕਾਂਗਰਸ ਨੂੰ ਚੁੱਕਿਆ, ਉਹਨੇ ਪਾਪ ਕੀਤਾ, ਕਿਸੇ ਨੇ ਹਾਰ ਦਾ ਨਾਰਾ ਮਾਰਿਆ ਅਪੋਜੀਸ਼ਨ ਨੇ, ਕੁਝ ਵਿਅਕਤੀਗਤ ਬੰਦਿਆਂ ਨੂੰ ਛੱਡ ਕੇ, ਪਾਰਟੀ ਤੌਰ ਤੇ ਕਿਸੇ ਨੇ ਪਾਰਲੀਮੈਂਟ ਦੇ ਵਿੱਚ ਹਾਰ ਦਾ ਨਾਰਾ ਮਾਰਿਆ ਵੀ ਇਹ 90% ਸ਼ਹਾਦਤਾਂ ਦੇਣ ਵਾਲੀ ਉਹ ਕੌਮ ਜਿਹਨੇ ਦੇਸ਼ ਦੀ ਆਜ਼ਾਦੀ ਲਿਆਂਦੀ, ਉਹਦੇ 'ਤੇ ਆਹ ਕੁਝ ਕੀਤਾ, ਕਿਸੇ ਨੇ ਹਾਰ ਦਾ ਨਾਰਾ ਮਾਰਿਆ? ਨਹੀਂ, ਨਹੀਂ ਨਾ ਮਾਰਿਆ। ਪਰ ਸਾਧ ਸੰਗਤ, ਅੱਜ ਉਹਨਾਂ ਦੇਸ਼ਾਂ ਦੇ ਸਾਹਮਣੇ 21-21 ਤੋਪਾਂ ਦੀ ਸਲਾਮੀ ਦੇਣੀ ਪਈ ਇਸ ਖਾਲਸੇ ਦੇ ਉਹਨਾਂ ਸ਼ੇਰ ਬਹਾਦਰਾਂ ਨੂੰ ਜਿਹੜੇ ਡਿਫੈਂਸ ਦੇ ਮਿਨਿਸਟਰ ਨੇ ਕੈਨੇਡਾ ਦੇ, ਨਹੀਂ ਸਲਾਮੀਆਂ ਦੇਣੀਆਂ ਪੈਂਦੀਆਂ। ਪਰ ਇੱਕ ਗੱਲ ਆਪਾਂ ਨੂੰ ਯਾਦ ਰੱਖਣੀ ਚਾਹੀਦੀ ਹੈ, ਇੱਥੇ ਸ਼੍ਰੋਮਣੀ ਅਕਾਲੀ ਦਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸਿੱਖ ਬੁੱਧੀਜੀਵੀਆਂ ਨੇ, ਦਮਦਮੀ ਟਕਸਾਲ ਨੇ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ, ਹੋਰ ਜਥੇਬੰਦੀਆਂ ਨੇ ਮਿਲ ਕੇ ਇੱਥੇ ਵੱਧ ਅਧਿਕਾਰਾਂ ਦੀ ਗੱਲ ਕਹੀ ਸੀ, ਨੰਦਪੁਰ ਦੇ ਮਤੇ ਦੀ ਗੱਲ ਕਹੀ ਸੀ। ਆਪਾਂ ਨੂੰ ਇਹ ਗੱਲਾਂ ਛੱਡ ਦੇਣੀਆਂ ਚਾਹੀਦੀਆਂ ਸੀ, ਆਪਾਂ ਤਾਂ ਛੱਡ ਹੀ ਗਏ। ਜੇ ਇਹ ਗੱਲਾਂ ਨਾ ਛੱਡੀਆਂ ਹੁੰਦੀਆਂ ਤੇ ਅੱਜ ਪੰਜਾਬ ਦਾ ਕਿਸਾਨ ਬਾਰਡਰਾਂ ਤੇ ਨਾ ਬੈਠਾ ਹੁੰਦਾ। ਸਾਧ ਸੰਗਤ, ਅੱਜ ਫਿਰ ਇਹ ਸ਼ਕਲਾਂ ਬਦਲੀਆਂ ਨੇ, ਸੂਰਤਾਂ ਬਦਲੀਆਂ ਨੇ, ਜਿਹਨੀਅਤ ਨਹੀਂ ਬਦਲੀ। ਅੱਜ ਬਾਰਡਰਾਂ ਤੋਂ ਬੈਠੇ ਕੀ ਕਰ ਰਹੇ ਹਾਂ ਵੀ ਸਾਡੇ ਤੇ ਧੱਕਾ ਨਾ ਕਰੋ, ਸਾਡੇ ਵਾਸਤੇ ਇਹੋ ਜਿਹੇ ਕਾਨੂੰਨ ਨਾ ਬਣਾਓ ਜਿਹੜੇ ਸਾਡੀ ਮੌਤ ਦੇ ਉਪਰੰਤ ਹੋਣ। ਪਰ ਕੋਈ ਸੁਣਦਾ ਨਹੀਂ ਨਾ ਸੁਣਦਾ ਕੋਈ, ਤੇ ਉਦੋਂ ਲੱਗਦਾ ਸੀ ਵੀ ਸੰਤ ਜਜ਼ਬਾਤੀ ਆ, ਇਹ ਗਰਮ ਗੱਲ ਕਰਦੇ ਨੇ। ਦੱਸੋ ਇੱਕ ਵੀ ਗਰਮ ਗੱਲ ਕਿਹੜੀ ਸੀ ਭਾਈ? ਉਹ ਕਹਿੰਦੇ ਸਾਡੀਆਂ ਹੱਕੀ ਮੰਗਾਂ ਨੇ, ਜੇ ਕਿਸੇ ਨੇ ਸਾਡੇ ਨਾਲ ਗੱਲ ਕਰਨੀ ਹੈ ਨਾ ਸਾਡੇ ਨਾਲ, ਤੇ ਜਿੰਨੀਆਂ ਕੁ ਤੁਸੀਂ ਜੈ ਸਮਝਦੇ ਹੋ ਪਹਿਲਾਂ ਤਾਂ ਉਹਨਾਂ ਮੰਗਾਂ ਦਾ ਐਲਾਨ ਕਰ ਦਿਓ ਵੀ ਆਹ ਸਿੱਖਾਂ ਦੀਆਂ ਮੰਗਾਂ ਅਸੀਂ ਮੰਨ ਲਈਆਂ ਨੇ, ਤੇ ਜਿਹੜੀਆਂ ਰਹਿ ਜਾਣਗੀਆਂ ਆਪਾਂ ਉਸ 'ਤੇ ਵਿਚਾਰ ਕਰ ਲਾਂਗੇ। ਸੌਦਾ ਨਹੀਂ ਹੋਣਾ, ਸੌਦਾ ਨਹੀਂ ਹੋਣਾ, ਇਹ ਤਾਂ ਸਮਝੌਤਾ ਹੋਊਗਾ ਜਿਵੇਂ ਦੋ ਕੌਮਾਂ ਦਾ ਹੁੰਦਾ ਨਾ, ਸਮਝੌਤਾ ਹੋਊਗਾ ਪਰ ਸੰਗਤ ਦੇ ਸਾਹਮਣੇ ਹੋਊਗਾ। ਇੱਥੇ ਸੱਤਾ ਦਾ ਸੌਦਾ ਨਹੀਂ ਹੋਣਾ, ਸਮਝੌਤਾ ਹੋਊਗਾ ਕੌਮਾਂ ਦਾ। ਤੇ ਫਿਰ ਆਓ, ਇਹ 'ਚ ਕੀ ਮਾੜੀ ਗੱਲ ਸੀ ਭਾਈ? ਇਹ ਤੇ ਤੋਪਾਂ ਭੇਜਣ ਵਾਲੀ ਕਿਹੜੀ ਗੱਲ ਸੀ? ਨਹੀਂ, ਸਾਡੇ ਨਾਲ ਇਹ ਕੁਝ ਵਾਪਰਿਆ, ਪਰ ਵਾਪਰਨ ਤੋਂ ਬਾਅਦ ਜਿੰਨੀ ਵੱਡੀ ਪੱਧਰ ਤੇ ਕਲਗੀਧਰ ਪਾਤਸ਼ਾਹ ਦੀ ਕੌਮ ਦੇ ਵਿੱਚ ਜਾਗਰਤੀ ਆਈ, ਜਿੰਨਾ ਸਾਧ ਸੰਗਤ ਦੀ ਸਿੱਖੀ ਦਾ ਪ੍ਰਚਾਰ ਹੋਇਆ, ਉਹ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਦੀ ਗੱਲ ਸਾਨੂੰ ਯਾਦ ਆਈ, ਕਹਿੰਦੇ ਕਿ ਮੇਰੇ ਤੋਂ ਬਾਅਦ ਦੇਖਿਓ 10 ਗੁਣਾ ਨਹੀਂ 100 ਗੁਣਾ ਪ੍ਰਚਾਰ ਹੋਏਗਾ। ਨਹੀਂ ਹੋਇਆ, ਉਹ ਹੋਇਆ ਸਾਧ ਸੰਗਤ ਜੀ। ਇਸ ਵਾਸਤੇ ਸਾਨੂੰ ਸਭਨਾਂ ਨੂੰ ਮੈਂ ਅਖੀਰ ਵਿੱਚ ਬੇਨਤੀ ਕਰਾਂ ਕਿ ਸਾਨੂੰ ਕੇਵਲ ਜਜ਼ਬਾਤੀ ਨਹੀਂ, ਸਾਨੂੰ ਤੇ ਬਹੁਤ ਗੰਭੀਰਤਾ ਦੇ ਨਾਲ ਇਹਨਾਂ ਦਿਨਾਂ ਦਾ ਅਨੈਲਿਸਿਸ ਕਰਨਾ ਚਾਹੀਦਾ ਕਿ ਕੀ ਉਹਦੇ ਤੋਂ ਬਾਅਦ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਸੀ, ਅਸੀਂ ਉਹਨਾਂ ਜ਼ਿੰਮੇਵਾਰੀਆਂ ਪ੍ਰਤੀ ਸੰਜੀਦਾ ਹੈ ਕਿ ਜਿੱਥੇ ਅਸੀਂ ਧਰਮ ਪ੍ਰਚਾਰ ਕਰ ਸਕਦੇ ਸੀ ਕਰਿਆ ਸੀ, ਕਿ ਜਿੱਥੇ ਰਾਜਨੀਤਿਕ ਤੌਰ 'ਤੇ ਅਸੀਂ ਆਪਣੇ ਸਟੇਟਸ ਨੂੰ ਬਣਾ ਕੇ ਰੱਖਣਾ ਸੀ ਅਸੀਂ ਰੱਖਿਆ, ਅਤੇ ਜਿੱਥੇ ਇੱਥੇ ਨੌਜਵਾਨੀ ਦੇ ਰੂਪ ਵਿੱਚ ਸਮੁੱਚੀ ਕੌਮ ਨੂੰ ਸੰਤ ਜਰਨੈਲ ਸਿੰਘ ਜੀ ਦੇ ਇਸ ਫਲਸਫੇ ਬਾਰੇ ਵੀ ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਸਮਝਾਇਆ, ਨਹੀਂ ਉਹ ਪੱਖ ਛੱਡ ਗਏ। ਉਹ ਤੇ ਇੱਕ ਬੜਾ ਸਿੰਪਲ ਜਿਹਾ ਕੰਮ ਵੀ ਸਾਡੇ ਵਿਆਹ ਕਰੋ, ਫਾਲਤੂ ਖਰਚ ਨਾ ਕਰੋ, ਆਪਣੇ ਸਰੀਰਾਂ ਨੂੰ ਨਸ਼ਿਆਂ ਤੋਂ ਬਚਾਓ, ਕਲਗੀਧਰ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਬਣ ਕੇ ਮੇਰੇ ਭਰਾ ਬਣੋ, ਸਿੱਧੀਆਂ ਦੀਆਂ ਗੱਲਾਂ ਤੇ ਸਾਡੇ ਫਾਇਦੇ ਦੀਆਂ ਗੱਲਾਂ ਸਾਧ ਸੰਗਤ ਜੀ, ਉਹਨਾਂ ਗੱਲਾਂ ਨੂੰ ਸਹਿਜੇ ਸਹਿਜੇ ਅਸੀਂ ਛੱਡ ਗਏ। ਫਿਰ ਲਾਭ ਕੀ ਹੋਇਆ? ਅਸੀਂ 2 ਕਦਮ ਗਾਹ ਤੁਰੇ, ਅਸੀਂ ਨਾਅਰੇ ਤਾਂ ਲਾਏ, ਅਸੀਂ ਰੀਸਾਂ ਵੀ ਕੀਤੀਆਂ, ਸੰਤ ਜਰਨੈਲ ਸਿੰਘ ਰੀਸਾਂ ਵੀ ਕੀਤੀਆਂ, ਲੰਮੇ ਕਦਮੀ ਤੁਰਨ ਦੇ ਯਤਨ ਕੀਤੇ, ਉਹੋ ਜਿਹੇ ਪ੍ਰਚਾਰ ਕਰਨ ਦੇ ਵੀ ਯਤਨ ਕੀਤੇ, ਉਹ ਜੀ ਭਾਸ਼ਾ ਬੋਲਣ ਦੇ ਯਤਨ ਕੀਤੇ, ਪਰ ਅੰਦਰ ਸਾਡੇ ਉਹ ਸਤਿਗੁਰੂ ਦੀ ਬਖਸ਼ੀ ਦਾਤ ਨਹੀਂ ਪ੍ਰਾਪਤ ਹੋਈ, ਕਿਉਂਕਿ ਉਸ ਰਸਤੇ 'ਤੇ ਨਹੀਂ ਤੁਰੇ। ਇਹ ਤੇ ਇੱਕ ਨਾਮ ਜਪਣ ਵਾਲਾ ਸਾਧੂ 8 ਪੈਰ ਜਿਹਦੇ ਰੋਮ ਰੋਮ ਸੁਣਨ ਸੀ ਸਾਧ ਸੰਗਤ, ਜਿਹਦੇ ਯਥਾਰਥ ਵਚਨ ਸਧਾਰਨ ਤੌਰ 'ਤੇ ਕਹੇ ਵੀ ਪੂਰੇ ਹੁੰਦੇ ਸੀ, ਇੱਕ ਨੇ ਨਹੀਂ ਹਜ਼ਾਰਾਂ ਨੇ ਆਪਾਂ ਵੇਖੇ ਹੋ, ਅੱਜ ਜਿਉਂਦੇ ਜਾਗਦੇ ਬੈਠੇ ਹਾਂ। ਤੇ ਫਿਰ ਸਤਿਗੁਰੂ ਦੇ ਚਰਨਾਂ 'ਚ ਆਪਾਂ ਇਕੱਠੇ ਹੋ ਕੇ ਅਰਦਾਸ ਹੀ ਕਰਨਗੇ ਕਿ ਮਹਾਰਾਜ ਤੇਰੇ ਘਰੇ ਤਾਂ ਕੋਈ ਘਾਟਾ ਨਹੀਂ, ਤੂੰ ਤੇ ਖਾਲਸਾ ਫੌਜ ਸਾਜੀ ਹੈ ਤੇ ਅੱਜ ਤੇਰੀ ਖਾਲਸਾ ਫੌਜ ਨੂੰ ਜ਼ਰੂਰਤ ਹੈ ਆਪਣੇ ਰਾਜ ਦੀ, ਆਪਣੇ ਨਿਸ਼ਾਨ ਦੀ, ਤਾਂ ਕਿ ਤੇਰੀ ਫੌਜ ਤੇਰੀ ਕੌਮ ਆਪਣੀ ਹੋਣੀ ਦੇ ਫੈਸਲੇ ਲੈ ਸਕੇ, ਆਪਣੇ ਧਰਮ ਦੇ ਫੈਸਲੇ ਲੈ ਸਕੇ। ਬਰਦਾਸ਼ਤ ਕਰ ਸਕਦੇ ਹਾਂ, ਅਬਰ ਤੇ ਅਰਦਾਸ ਵੀ ਨਹੀਂ ਕਰਦੇ। ਅਰਦਾਸ ਵੀ ਆਪਣੇ ਟਰੱਕਾਂ ਟਰਾਲੀਆਂ ਟਰੈਕਟਰਾਂ ਕਾਰਾਂ ਦੀ ਕਰਦੇ, ਮਹਾਰਾਜ ਸਾਨੂੰ ਹੋਰ ਦੇ ਨਹੀਂ, ਉਹ ਵੀ ਕਰੀ ਚੱਲੋ। ਪਰ ਅਸਾਂਝੇ ਰੂਪ ਦੇ ਵਿੱਚ ਸਾਧ ਸੰਗਤ ਸਾਨੂੰ ਇਸ ਪਾਸੇ ਅੱਗੇ ਵਧਣਾ ਚਾਹੀਦਾ ਕਿ ਸਤਿਗੁਰੂ ਪਾਤਸ਼ਾਹ ਜੀ ਸਾਡੇ ਤੇ ਕਰ ਕਿਰਪਾ, ਸਾਡੇ ਤੇ ਰਹਿਮਤ ਕਰ, ਸਾਡੇ ਦਿਲਾਂ ਦੇ ਵਿੱਚ ਪ੍ਰਭੂ ਭਗਤੀ ਦੀ ਉਹ ਖੁਸ਼ਬੂ ਭਰ ਦੇ ਜਿਹਦੇ ਕਰਕੇ ਅਸੀਂ ਈਰਖਾ ਤੋਂ ਉੱਪਰ ਉੱਠ ਕੇ, ਅਸੀਂ ਇੱਕ ਦੂਜੇ ਦੀ ਬਦਨਾਮੀ ਕਰਨ ਤੋਂ ਉੱਪਰ ਉੱਠ ਕੇ, ਸਾਡੇ 'ਚੋਂ ਬੇਭਰੋਸਗੀ ਖਤਮ ਹੋ ਜਾਵੇ ਅਤੇ ਸਤਿਗੁਰੂ ਜੀ ਅਸੀਂ ਤੇਰੇ ਦਰ 'ਤੇ ਬੈਠ ਕੇ ਉਹਨਾਂ ਕਦਮਾਂ ਨੂੰ ਅੱਗੇ ਵਧਾਈਏ ਜਿਹਨਾਂ ਦਲੀਜਾਂ 'ਤੇ ਚੱਲ ਚੱਲ ਕੇ ਇੱਕ ਨਹੀਂ ਸੈਂਕੜੇ ਗੁਰੂ ਕੇ ਪਰਵਾਨੇ ਆਪਣਾ ਆਪਣਾ ਆਪ ਕੁਰਬਾਨ ਕਰਕੇ ਚਮਕੌਰ ਦੀ ਗਲੀ ਦਾ ਇਤਿਹਾਸ ਦੁਹਰਾ ਗਏ। ਸਾਧ ਸੰਗਤ ਜੀ ਉਹ ਲੱਖ ਲਿਖੀ ਜਾਣ ਪਰ ਦਿਲ ਵਿੱਚ ਉਹਨਾਂ ਨੂੰ ਪਤਾ ਕਿ ਸਾਡੇ ਨਾਲ ਕੀ ਵਾਪਰਿਆ। ਹੁਣ ਇੱਕ ਗੱਲ ਚੱਲਦੀ ਹੈ ਵੀ ਇੱਕ ਟਰੁੱਥ ਕਮਿਸ਼ਨ ਬਣਾਇਆ ਜਾਵੇ, ਇੱਕ ਸੱਚਾ ਕਮਿਸ਼ਨ ਜਿਹੜਾ ਪੜਚੋਲ ਕਰੇ। ਸਾਧ ਸੰਗਤ ਜੀ ਕਦੋਂ ਬਣੇਗਾ? 40 ਸਾਲ ਹੋ ਗਏ ਅਤੇ ਟਰੁੱਥ ਕਮਿਸ਼ਨ ਦੇ ਚਸ਼ਮ ਦੀ ਗਵਾਹ ਹੀ ਨਾ ਰਹੇ, ਫਿਰ ਬਣਾਓਗੇ? ਬਣਾ ਲਓ। ਟਰੁੱਥ ਕਮਿਸ਼ਨ ਦੇ ਵਿੱਚ ਸਾਨੂੰ ਇੱਕ ਗੱਲ ਹੀ ਸਾਬਤ ਕਰ ਦੇਵੇ ਕਿ ਇਹ ਹਮਲਾ ਕਿਉਂ ਹੋਇਆ, ਇੱਥੇ ਫੌਜ ਕਿਉਂ ਚਾੜੀ। ਬਣਾ ਲਓ ਟਰੁੱਥ ਕਮਿਸ਼ਨ ਬਣਾਓ। ਇੱਥੇ ਅੱਜ ਚਸ਼ਮਦੀਦ ਗੁਰਮੁਖ ਪਿਆਰੀਆਂ ਸੰਗਤਾਂ ਬੈਠੀਆਂ ਨੇ, ਸੰਪਰਦਾਵਾਂ ਬੈਠੀਆਂ ਨੇ, ਸੰਪਰਦਾਵਾਂ ਦੇ ਮੁਖੀ ਬੈਠੇ ਨੇ, ਇੱਥੇ ਰਾਜਨੀਤਿਕ ਆਗੂ ਬੈਠੇ ਨੇ। ਬਣਾਓ ਪਤਾ ਲੱਗੇ। ਹਾਂ ਪਰ ਬਣਾਓ ਸੈਂਟਰ ਦੀ ਸਹਿਮਤੀ ਨਾਲ, ਆਪਣੇ 2 ਬੰਦੇ 3 ਬੰਦੇ ਦੇ ਦੇਵੇ ਕਮਿਸ਼ਨ ਦੇ ਵਿੱਚ, ਸਾਡੇ ਵੀ ਬੰਦੇ ਲਾਓ, ਉਹਨਾਂ ਦੇ ਵੀ ਲਾਓ, ਸੇ ਕੌਮ ਦੇ ਵੀ ਨੁਮਾਇੰਦੇ ਹੋਣ, ਅਤੇ ਫਿਰ ਟਰੁੱਥ ਕਮਿਸ਼ਨ ਸੱਚ ਨੂੰ ਸਾਹਮਣੇ ਲਿਆਵੇ, ਦੁਨੀਆਂ ਨੂੰ ਦੱਸਿਆ ਜਾ ਸਕੇ, ਇੱਕ ਪਾਸੇ ਗੱਲਾਂ ਖਤਮ ਹੋ ਜਾਣ। ਇਹ ਵੀ ਕਹਿੰਦੇ ਆ ਵੀ ਟਰੁੱਥ ਕਮਿਸ਼ਨ ਬਣਾਓ ਅਤੇ ਆਹ ਜਿਹੜਾ ਜੂਨ 84 ਦਾ ਘੱਲੂ ਘਰ ਹੈ ਇਹਦੇ 'ਤੇ ਹਮੇਸ਼ਾ ਵਾਸਤੇ ਮਿੱਟੀ ਪਾਓ। ਪੈਜੂ ਤੁਸੀਂ ਉਸ ਦੇਸ਼ ਦੇ ਵਸਨੀਕ ਹੈ ਜਿੱਥੇ ਸਦੀਆਂ ਬੀਤੀਆਂ ਸਤਜੋਗ ਤੋਂ ਲੈ ਕੇ ਰਾਵਣ ਦੇ ਪੁਤਲੇ ਫੂਕਦੇ ਆ ਰਹੇ ਆ। ਰਾਵਣ ਨੇ ਦੇਸ਼ ਨਹੀਂ ਸਿਖੋਇਆ, ਧਰਮ ਦੀ ਆਲੀ ਤੇ ਟੈਂਕ ਨਹੀਂ ਸੀ ਚੜਾਏ, ਉਹਨੇ ਕਿਸੇ ਦੀ ਪੱਤ ਨਹੀਂ ਸੀ ਲੁੱਟੀ। ਇੱਕ ਛੋਟੀ ਜਿਹੀ ਘਟਨਾ ਕਰਮ ਤੋਂ ਤੁਸੀਂ ਹਰ ਸਾਲ ਉਹਦੇ ਪੁਤਲੇ ਫੂਕਦੇ ਹੋ ਤੇ ਸਾਨੂੰ ਦੇਸ਼ ਤੋਂ ਨਿਬੂਸ ਕਰਨ ਵਾਸਤੇ ਟੈਂਕ ਤੇ ਤੋਪਾਂ ਚਾੜੇ, ਸਾਡੇ ਧਰਮਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਗੋਲੀਆਂ ਵੱਜੀਆਂ ਤੇ ਸਾਨੂੰ ਟਰੁੱਥ ਕਮਿਸ਼ਨ ਬਣਾ ਕੇ ਕਹਿੰਦੇ ਮਿੱਟੀ ਪਾਓ। ਟਰੁੱਥ ਕਮਿਸ਼ਨ ਬਣਾਓ ਤਾਂ ਕਿ ਤੁਹਾਡਾ ਮਨ ਹੋਰ ਚਿਹਰਾ ਦੁਨੀਆਂ ਦੇ ਸਾਹਮਣੇ ਨੰਗਾ ਕਰੀਏ। ਪਰ ਅਸੀਂ ਜੂਨ 84 ਨਹੀਂ ਭੁੱਲ ਸਕਦੇ, ਇਹ ਨਹੀਂ ਭੁੱਲ ਸਕਦੇ। ਇਸ ਵਾਸਤੇ ਸਾਧ ਸੰਗਤ ਜੀ ਆਪਾਂ ਸਭਨਾਂ ਨੂੰ ਸਤਿਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਜੋਗਦੀ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਪਾਤਸ਼ਾਹ ਜਿਹਨਾਂ ਗੁਰਸਿੱਖਾਂ ਨੇ ਆਪਣਾ ਆਪ ਨਿਸ਼ਾਵਰ ਕਰਕੇ ਸ੍ਰੀ ਮਾਨ ਸੰਤ ਬਾਬਾ ਗੁਰਮੈਲ ਸਿੰਘ ਖਾਲਸਾ ਦੀ ਅਗਵਾਈ ਵਿੱਚ ਇਹ ਸਭ ਕੁਝ ਕਰ ਦਿਖਾਇਆ, ਉਹ ਤੇ ਧਨ ਨੇ, ਉਹਨਾਂ ਦੀ ਕਮਾਈ ਧਨ ਹੈ, ਉਹਨਾਂ ਦਾ ਸਿਮਰਨ ਧਨ ਹੈ, ਉਹ ਤੇ ਪ੍ਰਮਾਣ ਹੈ ਹੀ ਹੈ। ਪਰ ਸਾਨੂੰ ਉਹਨਾਂ ਦੀ ਇਸ ਕੁਰਬਾਨੀ ਤੇ ਜਜ਼ਬੇ ਤੋਂ ਸਿੱਖਿਆ ਲੈ ਕੇ ਵੀ ਅਗਾਂਹ ਵਾਸਤੇ ਸਿੱਖ ਕੌਮ ਦੀ ਹੋਣੀ ਵਾਸਤੇ ਭਾਵੇਂ ਕਰਨਾ ਉਹੀ ਹੈ ਜੋ ਗੁਰੂ ਮਹਾਰਾਜ ਨੇ ਕਰਨਾ ਹੈ, ਪਰ ਭਾਈ ਸਾਨੂੰ ਅਰਦਾਸ ਬੇਨਤੀ ਜੋਗਰੀ ਕਰਨ ਵਾਸਤੇ ਉਦਮਾ ਉਪਰਾਲਾ ਕਰਨਾ ਚਾਹੀਦਾ। ਸਤਿਗੁਰੂ ਜੀ ਜ਼ਰੂਰ ਸਾਡੇ ਤੇ ਰਹਿਮਤ ਕਰਨਗੇ, ਕਿਰਪਾ ਕਰਨਗੇ, ਕਿਉਂਕਿ ਇਹ ਤੇ ਉਹਨਾਂ ਨਾਲ ਤੇ ਵਾਪਰ ਗਿਆ। ਅਣ ਅਣਕਾਏ ਰੱਤ ਰਿਹਾ ਵਾਕ ਬਵੇਲੀ ਰਾਮ, ਪਾਪ ਤਮਾਮ ਦਿਆ ਤੇਰਾ ਕੋਈ ਨਾ ਬੋਲੀ ਰਾਮ। ਹੋਇਆ ਨਾ ਕੁਝ ਪਾਪ ਕੀਤਾ, ਪਰ ਪਾਪ ਝੱਲਣੇ ਬੜੇ ਔਖੇ ਹੁੰਦੇ ਨੇ। ਇਸ ਵਾਸਤੇ ਸਾਧ ਸੰਗਤ ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ, ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇ, ਸਾਨੂੰ ਆਪਸੀ ਏਕਤਾ ਇਤਫਾਕ ਬਖਸ਼ਿਸ਼ ਕਰਨ, ਤਾਂ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੇ ਹੋ ਕੇ ਸਿੱਖ ਕੌਮ ਦੇ ਖਾਲਸਾ ਰਾਮ ਰਾਜ ਦੀ ਨੀਂਹ ਰੱਖ ਸਕੀਏ, ਖਾਲਸਾ ਰਾਜ ਦਾ ਆਨੰਦ ਮਾਣ ਸਕੀਏ, ਸਤਿਗੁਰੂ ਸੱਚੇ ਪਾਤਸ਼ਾਹ ਇਹ ਬਖਸ਼ਿਸ਼ ਕਰ ਦੇਣ। ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰ ਰਹੀਆਂ ਸਰਬੱਤ ਸੰਗਤਾਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਵਾਏ ਨੇ ਇਤਿਹਾਸ ਬੋਲਦਿਆਂ ਤੋਂ, ਕਿਉਂਕਿ ਬਹੁਤ ਵੱਡਾ ਇਤਿਹਾਸ ਹੈ। ਮੈਂ ਸਾਰੇ ਪੱਖ ਨਹੀਂ ਸੀ ਰੱਖ ਸਕਦਾ, ਬਹੁਤ ਸਾਰੇ ਪੱਖ ਰਹੇ, ਕੋਈ ਗੁੱਸਾ ਨਾ ਕਰੇ ਇਸ ਵਾਸਤੇ, ਕਿਉਂਕਿ ਜਿੰਨੀ ਕੁ ਮੇਰੀ ਬੁੱਧੀ ਹੈ ਮੈਂ ਉਹਨੇ ਰੱਖ ਸਕਦਾ ਸੀ ਨਾ, ਪਰ ਵੱਡਾ ਬਹੁਤ ਵੱਡਾ ਪੱਖ ਹੈ ਇਹ, ਇਹਨੂੰ ਸਮਝਣ ਦੀ ਜ਼ਰੂਰਤ ਹੈ। ਤੁਸੀਂ ਸਾਰੇ ਸਿਆਣੇ ਹੋ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ।
ਗੁਣ ਨਿਧਾਨ ਗੁਣ ਤੇ ਗਾਏ